एक ओंकार सतनाम कर्ता पुरुष निर्भो निरवैर अकाल मुहूर्त पाजोने सैभं गुरुप्रसाद हे प्राणनाथ गोविंदे कृपानिधान जगत गुरु हे संसार ताप हरणे करुणा में सब दुख हरो हे शरण जो दयाले दीनानाथ मया करो शरीर स्वस्थ खीण समय सिमरंत नानक राम दामोदर माधवे वाहिगुरु जी का खालसा वाहिगुरु जी की फतेह। गुरु रूप सत्संग जीओ धन गुरु नानक देव जी महाराज दे एक बोल तो विचार आपनो सरवण कराने की निवाणी कोशिश कर रहे हैं। गुणा का होवे वासला कड़वास लई जे जे गुण होवन गंठड़िए मिल सांझ करीजे सांझ करीजे गुणे केरी छोड़ अवगुण चलिए पहरे पटंबर कर अडंबर अपना फिर मलिए जिथे जाए बइये भला कहिए झोल अमृत पीजे गुणा का होवे वासला कड़वास लईजे। धन गुरु नानक देव जी महाराज ने चंद पंक्तियां देच इंज समझ लो जैसे सागर नो गागर देच बंद कीता। प्रकृति देच गौर नाल देखी उदी साजना देच ऐसा कुछ भी नहीं है जिदे कोई गुण ना होवे पर ऐसा कोई भी नहीं है जिदे औगुण ना होवे। जिन्हों असि कहने दोख दृष्ट तो मुराद हूं हर एक देश दोख देखना हर एक देश जो कुछ भी है उस दोख केड़ा है वह देखना है इन्हों कहने ने दोख दृष्ट। दूसरा है शुभ दृष्ट ये शुभ की है वह देखना धार्मिक ज्ञानी के ऐसा कहने मनुखता नो इना दो हिस्सों देच वंडिया जा सकता है कुछ शुभ दृष्ट वाले ने कुछ दोख दृष्ट वाले ने औसत दोख दृष्ट वालियां दी तादाद बहुत ज्यादा है बहुत ज्यादा है बहुत ज्यादा है। दोख दृष्ट देखण दा अपना ढंग है शुभ दृष्ट ए भी देखण दा अपना तौर तरीका है। तुसी आखोगे देखना ही है तौर तरीका की है अलग है। दोख दृष्ट बड़ा गहरा देखता है दूजे नूं बड़ी गहराई नाल देखता है अगले दे कपड़े ही नहीं लांदा अगले दी खलड़ी उदेड़दा तो खलड़ी दे थले ते हड्डियां ने मिंज है मांस है दुर्गंध ही दुर्गंध है ਦੁੱਖ ਦ੍ਰਿਸ਼ਟ, ਸ਼ੁਭ ਦ੍ਰਿਸ਼ਟ ਸਿਰਫ ਦੂਸਰੇ ਨੂੰ ਉੱਪਰੋਂ ਉੱਪਰੋਂ ਦੇਖਦਾ, ਕੱਪੜਿਆਂ ਨੂੰ ਦੇਖਦਾ, ਖਲੜੀ ਨੂੰ ਦੇਖਦਾ। ਇਹਦਾ ਮਤਲਬ ਹੈ ਸ਼ੁਭ ਦ੍ਰਿਸ਼ਟ ਵੱਲ ਕੋਲ ਉਥਲੀ ਦ੍ਰਿਸ਼ਟ ਆਉਂਦੀ ਹੈ, ਸਿਰਫ ਉੱਪਰ ਉੱਪਰ ਦੇਖਣ ਦੀ ਨਹੀਂ, ਉਹਦੇ ਕੋਲ ਵੀ ਗਹਿਰੀ ਦ੍ਰਿਸ਼ਟ ਆਉਂਦੀ ਹੈ, ਪਰ ਉਹ ਗਹਿਰੀ ਦ੍ਰਿਸ਼ਟ ਆਪਣੇ ਤੇ ਰੱਖਦਾ, ਉਥਲੀ ਦ੍ਰਿਸ਼ਟ ਦੂਜੇ ਤੇ ਰੱਖਦਾ। ਜੈਸੇ ਆਪਣੇ ਨੂੰ ਗਹਿਰਾਈ ਵਿਚ ਦੇਖਦਾ ਹੈ, ਫਿਰ ਉਹ ਐਲਾਨੀਆਂ ਕਹਿ ਉੱਠਦਾ ਹੈ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਮੈਂ ਐਲਾਨੀਆਂ ਕਹਿਣਾ, ਜਗਤ ਵਿਚ ਮੇਰੇ ਜੈਸਾ ਕੋਈ ਬੁਰਾ ਨਹੀਂ ਹੈ। ਬਹੁਤ ਗਹਿਰੀ ਦ੍ਰਿਸ਼ਟ ਹੈ ਆਪਣੇ ਨੂੰ ਦੇਖਦਾ, ਸ਼ੁਭ ਦ੍ਰਿਸ਼ਟ ਦੂਜੇ ਨੂੰ ਉੱਪਰੋਂ ਉੱਪਰੋਂ ਦੇਖਦਾ, ਉਥਲੀ ਦ੍ਰਿਸ਼ਟ। ਉੱਪਰ ਉੱਪਰ ਤੇ ਹਰ ਮਨੁੱਖ ਨੇ ਸ਼ੁਭ ਹੀ ਰੱਖਿਆ ਹੋਇਆ, ਕੱਪੜੇ ਚੰਗੇ ਰੱਖੇ ਨੇ, ਮੂੰਹ ਮੱਥਾ ਧੋਇਆ ਹੋਇਆ ਹੈ, ਉੱਪਰ ਉੱਪਰ ਇਸਨੇ ਬੜਾ ਗਿਆਨ ਦਾਨ, ਬੜੀ ਸ਼ਰਾਫਤ, ਭਲੇ ਮਾਨਸੀ ਸਭ ਕੁਝ ਉੱਪਰ ਉੱਪਰ ਰੱਖੇ ਹੋਏ। ਉਥਲੀ ਦ੍ਰਿਸ਼ਟ ਜੋ ਮਨੁੱਖ ਬਾਹ ਦੂਜਿਆਂ ਨੂੰ ਉੱਪਰੋਂ ਉੱਪਰੋਂ ਦੇਖਦਾ ਹੈ, ਤੋ ਸਾਰਿਆਂ ਵਿਚ ਸ਼ੁਭ ਹੀ ਸ਼ੁਭ ਦਿਖਾਈ ਦਿੰਦਾ, ਸ਼ੁਭ ਹੀ ਸ਼ੁਭ। ਲੇਕਿਨ ਮੈਂ ਫਿਰ ਦੁਹਰਾਵਾਂ, ਇਹਦਾ ਇਹ ਮਤਲਬ ਨਹੀਂ ਕਿ ਉਹਦੇ ਕੋਲ ਗਹਿਰੀ ਦ੍ਰਿਸ਼ਟ ਨਹੀਂ ਹੈ, ਉਹਦੇ ਕੋਲ ਦੁੱਖ ਦ੍ਰਿਸ਼ਟ ਨਹੀਂ ਹੈ। ਗਹਿਰੀ ਦ੍ਰਿਸ਼ਟ ਦੁੱਖ ਦ੍ਰਿਸ਼ਟ ਆਉਂਦੀ ਹੈ, ਗੁਸਤਾਖੀ ਮਾਫ, ਬਸ ਗਹਿਰਾ ਆਪਣੇ ਨੂੰ ਵੇਖਦਾ। ਤੋ ਗਹਿਰਾਈ ਦੇ ਵਿੱਚ ਫਿਰ ਦੁਰਗੰਧੀ ਹੈ, ਮਾਸ ਹੈ, ਚਰਬੀ ਹੈ, ਅੱਡੀਆਂ ਨੇ। ਦੁੱਖ ਦ੍ਰਿਸ਼ਟ ਦੂਜੇ ਨੂੰ ਬੜਾ ਗਹਿਰਾ ਵੇਖਣਾ ਹੈ, ਤੋ ਦੂਜੇ ਵਿੱਚ ਦੁਰਗੰਧੀ ਦਿਖਾਈ ਦਿੰਦੀ ਹੈ। ਉਥਲੀ ਦ੍ਰਿਸ਼ਟ ਉਹ ਆਪਣੇ ਤੇ ਰੱਖਦਾ ਹੈ, ਉੱਪਰ ਉੱਪਰ ਸਿਰਫ ਉਹ ਆਪਣੇ ਨੂੰ ਦੇਖਦਾ ਹੈ। ਤੋ ਖੁਦ ਤੇ ਸ਼ੁਭ ਆਪਣੇ ਆਪ ਨੂੰ ਮੰਨ ਬੈਠਦਾ ਹੈ, ਦੂਜਿਆਂ ਨੂੰ ਦੁਖੀ ਮੰਨ ਬੈਠਦਾ ਹੈ। ਜਦ ਦੂਜੇ ਦੁਖੀ ਨੇ ਤੇ ਫਿਰ ਦੂਜਿਆਂ ਦੀ ਨਿੰਦਾ ਚਲੇਗੀ, ਨਿੰਦਾ ਚਲੇਗੀ। ਜਗਤ ਵਿਚ ਵਿਆਪਕ ਨਿੰਦਾ ਹੈ, ਕਿਉਂਕਿ ਜਗਤ ਵਿਚ ਵਿਆਪਕ ਦੁੱਖ ਦ੍ਰਿਸ਼ਟ ਹੈ। ਹੁਣ ਮੈਂ ਅਰਜ਼ ਕਰਾਂ, ਸ਼ੁਭ ਦੇਖਣਾ ਹੋਵੇ ਤੇ ਪਸ਼ੂਆਂ ਦੇ ਚ ਵੀ ਮਿਲ ਜਾਣਗੇ, ਕੁਛ ਗੁਣ ਪਸ਼ੂਆਂ ਚ ਵੀ ਮਿਲ ਜਾਣਗੇ। ਜੇ ਦੁੱਖ ਦ੍ਰਿਸ਼ਟੀ ਰੱਖਣੀ ਹੈ ਤਾਂ ਬੜੇ ਬੜੇ ਦੇਵਤਿਆਂ ਅਵਤਾਰਾਂ ਚ ਵੀ ਕੁਝ ਦੁੱਖ ਦਿਖਾਈ ਦੇ ਜਾਏਗਾ। ਫਿਰ ਮੈਂ ਦੁਹਰਾਵਾਂ, ਸ਼ੁਭ ਦ੍ਰਿਸ਼ਟ ਹੈ ਐਸੇ ਮਨੁੱਖ ਨੂੰ ਪਸ਼ੂਆਂ ਦੇ ਚੋਂ ਵੀ ਕੁਝ ਗੁਣ ਦਿਖਾਈ ਦੇ ਜਾਣਗੇ। ਦੁੱਖ ਦ੍ਰਿਸ਼ਟ ਹੈ, ਇਹਨੂੰ ਦੇਵਤਿਆਂ ਦੇ ਚ ਵੀ ਕੱਖ ਨਹੀਂ ਦਿਖਾਈ ਦੇਗਾ, ਉਹਦੇ ਚ ਵੀ ਅਸ਼ੁਭ ਦਿਖਾਈ ਦੇਗਾ। ਇਸ ਵਾਸਤੇ ਅਜ਼ੀਮ ਗੁਨਾਹ ਹੈ ਦੁੱਖ ਦ੍ਰਿਸ਼ਟ, ਔਰ ਸਭ ਤੋਂ ਵੱਡਾ ਪੁੰਨ ਹੈ ਸ਼ੁਭ ਦ੍ਰਿਸ਼ਟ। ਦ੍ਰਿਸ਼ਟੀ ਦੀ ਪਵਿੱਤਰਤਾ, ਨਿਰਮਲਤਾ, ਹੱਥਾਂ ਪੈਰਾਂ ਦਾ ਨਿਰਮਲ ਹੋ ਜਾਣਾ ਬੜੀ ਸੌਖੀ ਖੇਡ ਹੈ। ਦ੍ਰਿਸ਼ਟੀ ਸ਼ੁਭ ਉਤਨੇ ਚਿਰ ਤੱਕ ਨਹੀਂ ਆਉਂਦੀ ਜਿੰਨੇ ਚਿਰ ਤੱਕ ਮਨ ਸ਼ੁਭ ਨਾ ਆਵੇ। ਲੋਕੀ ਆਪਣੇ ਮਿੱਤਰਾਂ ਨੂੰ, ਦੋਸਤਾਂ ਨੂੰ, ਹਮਦਰਦਾਂ ਨੂੰ ਚਿੱਠੀਆਂ ਲਿਖਦੇ ਨੇ, ਥੱਲੇ ਲਿਖ ਦਿੰਦੇ ਨੇ ਸ਼ੁਭ ਚਿੰਤਕ, ਇਹ ਸਭ ਝੂਠ ਲਿਖਿਆ। ਜੋ ਸ਼ੁਭ ਨਹੀਂ ਹੈ ਉਹ ਸ਼ੁਭ ਚਿੰਤਕ ਨਹੀਂ ਹੈ, ਉਹ ਹੀ ਨਹੀਂ। ਸ਼ੁਭ ਚਿੰਤਕ ਹੋਣ ਵਾਸਤੇ ਪਹਿਲੇ ਸ਼ੁਭ ਹੋਣਾ ਪਏਗਾ, ਔਰ ਜਿੰਨੇ ਚਿਰ ਤੱਕ ਮਨ ਅਸ਼ੁੱਧ ਹੈ, ਮੈਲਾ ਹੈ, ਤਾਂ ਪਤਾ ਸਤਿਗੁਰੂ ਕੀ ਕਹਿੰਦੇ ਨੇ, ਮਨ ਮੈਲੇ ਸਭ ਕੁਛ ਮੈਲਾ। ਜਿਸ ਦਾ ਮਨ ਮੈਲਾ ਓਹਦਾ ਦਾਨ ਵੀ ਮੈਲਾ, ਓਹਦਾ ਗਿਆਨ ਵੀ ਮੈਲਾ, ਓਹਦਾ ਪੁੰਨ ਵੀ ਮੈਲਾ, ਓਹਦਾ ਮੰਦਰ ਮਸਜਿਦ ਗੁਰਦੁਆਰੇ ਵਿਚ ਬੈਠਣਾ ਵੀ ਮੈਲਾ, ਕੋਈ ਪੁੰਨ ਨਹੀਂ, ਕੋਈ ਪੁੰਨ ਨਹੀਂ। ਮਨ ਮੈਲੇ ਸਭ ਕੁਛ ਮੈਲਾ, ਉਹਦੇ ਕੋਲ ਜਿਹੜੀ ਵੀ ਕਿਰਿਆ ਪ੍ਰਗਟ ਹੋਵੇਗੀ ਸਭ ਮੈਲੀ ਹੋਵੇਗੀ। ਮਨ ਮੈਲੇ ਸਭ ਕੁਛ ਮੈਲਾ, ਤਨ ਦੋਥੇ ਮਨ ਅੱਛਾ ਨਾ ਹੋਏ। ਇਸ ਮੈਲ ਨੂੰ ਕਿਵੇਂ ਦੋਣਾ ਹੈ? ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਢੰਗ ਦੱਸਦੇ ਨੇ ਤੇ ਮੈਂ ਫਿਰ ਅਰਜ਼ ਕਰ ਦੇਣਾ। ਸ਼ੁਭ ਦੇਖਣਾ ਤੇ ਕੁਝ ਪਸ਼ੂਆਂ ਚ ਵੀ ਦਿਖਾਈ ਦੇਗਾ। ਦੋਖ ਦ੍ਰਿਸ਼ਟ ਅਸ਼ੁਭ ਦ੍ਰਿਸ਼ਟ, ਅਗਰ ਐਸਾ ਹੀ ਦੇਖਣਾ ਹੈ ਤਾਂ ਦੇਵਤਿਆਂ ਦੇ ਚ ਵੀ ਕੁਝ ਨਾ ਕੁਝ ਔਗਣ ਦਿਖਾਈ ਦੇਣਗੇ। ਛਾਨਬੀਨ ਕਰਨ ਵਾਲਿਆਂ ਨੇ ਬੜੇ ਬੜੇ ਅਵਤਾਰਾਂ ਚ ਵੀ ਨੁਕਸ ਕੱਢੇ ਨੇ। ਬਹੁਤ ਇਸ ਤਰ੍ਹਾਂ ਦੀ ਗੈਰੀ ਦੋਖ ਦ੍ਰਿਸ਼ਟ ਰੱਖਣ ਵਾਲਿਆਂ ਦੇ ਸਾਹਮਣੇ ਕੋਈ ਦੇਵਤਾ ਵੀ ਮਹਾਨ ਨਹੀਂ ਹੈ। ਦੋਖ ਦ੍ਰਿਸ਼ਟ ਦਾ ਇੱਕ ਬੜਾ ਭਾਰੀ ਨੁਕਸਾਨ ਹੈ ਕਿ ਹਰੇਕ ਵਿੱਚ ਔਗਣ ਦੇਖਦੇ ਜਾਣਾ, ਹਰੇਕ ਨੂੰ ਗਹਿਰਾਈ ਨਾਲ ਦੇਖਣਾ, ਸਹਿਜੇ ਸਹਿਜੇ ਇੱਕ ਦਿਨ ਉਹਨਾਂ ਔਗਣਾਂ ਨਾਲ ਹੀ ਸੰਬੰਧ ਜੁੜ ਜਾਂਦਾ। ਜਾਂ ਮੈਂ ਇੰਜ ਕਹਾਂ, ਔਗਣ ਵੇਖਣਾ ਸਭ ਤੋਂ ਵੱਡਾ ਔਗਣ ਹੈ, ਦੁੱਖ ਦੇਖਣਾ ਸਭ ਤੋਂ ਵੱਡਾ ਦੁੱਖ ਹੈ। ਦੁੱਖ ਦੇਖਣ ਵਾਸਤੇ ਅਗਲੇ ਦੇ ਪਰਦੇ ਚੁੱਕਣੇ ਪੈਣਗੇ, ਪਰ ਆਪ ਦੀ ਗਿਆਤ ਲਈ ਅਰਜ਼ ਕਰਾਂ, ਪਰਮਾਤਮਾ ਐਸਾ ਰਹੀਮ ਕਰੀਮ ਹੈ ਸਭ ਦੇ ਪਰਦੇ ਢੱਕਦਾ। ਸਤਿਗੁਰ ਢਾਕ ਲਿਆ ਮੋਏ ਪਾਪੇ ਹੀ ਪਰਦਾ। ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਇੱਥੇ ਤੱਕ ਕਹਿੰਦੇ, ਜੈ ਪ੍ਰਸਾਦ ਤੇਰੇ ਅਨਕ ਛਿੱਦਰ ਢਾਕੇ। ਕੱਖ ਲੋਕਾਂ ਨੂੰ ਪਤਾ ਨਹੀਂ ਤੇਰੇ ਬਹੁਤ ਸਾਰੇ ਛਿੱਦਰ, ਤੇਰੇ ਬਹੁਤ ਸਾਰੇ ਔਗਣ ਢੱਕੇ ਪਏ ਨੇ, ਹੋਰ ਕਿਸੇ ਨੇ ਨਹੀਂ ਢੱਕੇ, ਪਰਮਾਤਮਾ ਨੇ ਢੱਕੇ, ਈਸ਼ਵਰ ਨੇ ਢੱਕੇ, ਪ੍ਰਭੂ ਨੇ ਢੱਕੇ। ਜੈ ਪ੍ਰਸਾਦ ਤੇਰੇ ਅਨਕ ਛਿੱਦਰ ਢਾਕੇ। ਕਿਤਨੀ ਬੇਈਮਾਨੀ, ਕਿਤਨੀ ਠੱਗੀ, ਹੰਕਾਰ ਆਸ਼ਰਿਤ ਕੀਤੇ ਗਏ ਕਰਮ, ਲੋਭ ਆਸ਼ਰਿਤ ਕੀਤੇ ਗਏ ਕਰਮ, ਸਭ ਢੱਕੇ ਗਏ। ਕਿਸੇ ਨੂੰ ਕੁਛ ਨਹੀਂ ਪਤਾ, ਕਿਸੇ ਨੂੰ ਕੁਛ ਨਹੀਂ ਪਤਾ। ਪਰਮਾਤਮਾ ਨੂੰ ਪਤਾ ਹੈ ਕਿ ਪਰਮਾਤਮਾ ਦੇਖਦਾ ਹੈ ਤੇ ਪਰਦਾ ਪਾਈ ਜਾ ਰਿਹਾ, ਮਨੁੱਖ ਦੇਖਦਾ ਵੀ ਨਹੀਂ ਤੇ ਪਰਦੇ ਚੁੱਕੀ ਜਾਂਦਾ, ਚੁੱਕਦਾ। ਦੋਖ ਦ੍ਰਿਸ਼ਟ ਔਰ ਸ਼ੁਭ ਦ੍ਰਿਸ਼ਟ, ਆਪ ਦੀ ਗਿਆਤ ਲਈ ਅਰਜ਼ ਕਰਾਂ। ਸ਼ੁਭ ਦ੍ਰਿਸ਼ਟ ਹਰੇਕ ਚ ਗੁਣ ਦੇਖਦਿਆਂ 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 ਇੱਕ ਦਿਨ ਮਨੁੱਖ ਸਵੈਮ ਗੁਣਾਂ ਦਾ ਸਾਗਰ ਬਣ ਜਾਂਦਾ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਸਮਝਾ ਰਹੇ ਨੇ, ਗੁਣਾਂ ਕਾ ਹੋਵੇ ਵਾਸਲਾ ਕਡਵਾਸ ਲਈ ਜੇ। ਹਰ ਮਨੁੱਖ ਗੁਣਾਂ ਦਾ ਵਾਸਲਾ ਹੈ, ਗੁਣਾਂ ਦਾ ਡੱਬਾ ਹੈ, ਕੁਛ ਨਾ ਕੁਛ ਗੁਣ ਤੇ ਹਰ ਇੱਕ ਦੇ ਕੋਲ। ਗੁਣਾਂ ਕਾ ਹੋਵੇ ਵਾਸਲਾ ਕਡਵਾਸ ਲਈ ਜੇ, ਜੇ ਗੁਣ ਹੋਵਣ ਗੰਠੜੀਏ ਮਿਲ ਸਾਂਝ ਕਰੀ ਜੇ। ਸਾਂਝ ਕਰੀ ਜੇ ਗੁਣੇ ਕੇਰੀ, ਛੋੜ ਔਗੁਣ ਚੱਲੀਏ ਪਹਿਰੇ ਪਟੰਬਰ, ਕਰ ਅਡੰਬਰ ਆਪਣਾ ਪਿੜ ਮਲੀ। ਹੁਣ ਮੈਂ ਫਿਰ ਅਰਜ਼ ਕਰਾਂ, ਦੋਖ ਦ੍ਰਿਸ਼ ਦੂਜੇ ਨੂੰ ਬੜਾ ਗਹਿਰਾ ਦੇਖਦੀ ਹੈ, ਆਪਣੇ ਨੂੰ ਬੜਾ ਉਥਲਾ ਦੇਖਦੀ ਹੈ। ਸ਼ੁਭ ਦ੍ਰਿਸ਼ਟ ਆਪਣੇ ਨੂੰ ਬੜਾ ਗਹਿਰਾ ਦੇਖਦੀ ਹੈ, ਦੂਜੇ ਨੂੰ ਬੜਾ ਉਥਲਾ ਦੇਖਦੀ ਹੈ। ਜਿਹਦੀ ਦ੍ਰਿਸ਼ਟੀ ਸ਼ੁਭ ਹੋ ਗਈ ਹੈ ਉਹਦਾ ਮਨ ਸ਼ੁਭ ਹੈ, ਤੇ ਜਿਹਦਾ ਮਨ ਸ਼ੁਭ ਹੈ ਉਹੀ ਭਗਤ ਹੈ, ਉਹੀ ਸਤਸੰਗੀ ਹੈ, ਉਹੀ ਗੁਰਮੁਖ ਹੈ, ਉਹੀ ਪਰਮਾਤਮਾ ਦੇ ਮਾਰਗ ਤੇ ਚੱਲਿਆ। ਫਿਰ ਮੈਂ ਅਰਜ਼ ਕਰਾਂ, ਕੋਈ ਐਸਾ ਨਹੀਂ ਜਿਹਦੀ ਖਲੜੀ ਦੇ ਥੱਲੇ ਮਾਸ ਦੁਰਗੰਧ ਤੇ ਹੱਡੀਆਂ ਨਹੀਂ। पर कोई ऐसा नहीं है जिदे अंदर जगदी जोत परमात्मा दी नहीं है, ईश्वरी नूर नहीं है। सब में जोत जोत है सो, वो जगमगांदी जोत सारियां च है पर भयंकर दुर्गंधी सारियां च है, हड्डियां ते मांस सारियां च ने। देखना की है शुभ दृष्ट दोख दृष्ट। मैं फिर अर्ज करा, शुभ दृष्ट है कि कुछ पशुआं दे च भी शुभ दिखाई देगा। जैसे सिख जगत दे महान दार्शनिक आचार्य भाई साहब भाई गुरदास जी, वो कुछ पशुआं दे गुण साडे सामने रख दे, उन्होंने पशुआं च भी कुछ गुण दिखाई देते हैं और वो पशु साडे सामने कीते ने। दोख दृष्ट वालियां मनुख ते देवतियां नूं भी अगे करके नंगा ही करदा है, ऐसे देवते च यह अवगुण है, इस अवतार दे च यह खामी है, इस पैगंबर दे च यह कमजोरी है। मिलते ने इस तरह दे ओ लोक भी दास नूं परमण करदे आ मिलते ने जो अवतारा दियां खामियां दसते हैं। हैरानगी, हर अवतार ने अपने समय के मुताबिक फैसला किया हुंदा, हर अवतारी पुरुष ने अपने युग के मुताबिक परंपरा बनाई होंदी है। युग की लोड़, समय की लोड़, समा बदलदा है, तौर तरीके बदलते हैं, कि समय नाल जो तौर तरीके बदल गए ने कि पिछले तौर तरीकों नूं वंडना ये कोई अकलमंदी नहीं है। पुराने अवतार ने तेंज कीता, उस वक्त ओही लोड़ सी, वक्त दी लोड़, समय दी लोड़। सारे अवतार अपने समय दे मुताबिक अपने युग दे मुताबिक ठीक ने। जैसे सर्दियां दे बंदे ने गर्म कपड़े पाए होंदे ने, दो दो स्वेटर, सारे ऊनी कपड़े, ते फिर गर्मी आ जाती है ते मनुख वो सारे कपड़े ला देंदा, फिर हल्के सूती कपड़े ठंडे कपड़े पाउंदा, ते उन्नू आखी हल हो गई, तों ते परंपरा तोड़ के रख दी। परंपरा ते मोटे कपड़े गर्म कपड़े पाण दी सी, ए तो की कीता। कह सकदा परंपरा सही पर सर्दी दे च पाण दी, गर्मी दे च पाण दी परंपरा नहीं है। जिहड़ी परंपरा एक महापुरुष ने एक अवतार ने मनुखता दी चोली च पाई है, उस युग दी ओही लोड़ सी, उस समय दी ओही लोड़ सी। इस वास्ते कोई अवतार गलत नहीं, कोई संत गलत नहीं।
बोले सोना
इत मनुख की दोख दृष्ट होंदी है, नहीं जी उसने इतने हद हो गई, कपड़े ही बदल ले, और कौन दसे रुत ही बदल गई, रुत बदल गई। फिर होर भी है शुभ दृष्ट दोख दृष्ट। एक मासूम बच्चा है, मां बाप ने नवा सूट बाजारों लिया के दिता है, 5-6 साल का बच्चा है, उन्होंने पहनाया, बच्चा बड़ा खुश, 2-4 दफा पवा के मां बाप ने धो के रख दिता है। बच्चा 22-23 साल का जवान हो गया ते उदा जन्मदिन मनाया जा रहा है, ओही सूट जड़ा साम के रखिया सी, आख्या मेरे बेटे पा लिया। वो बच्चा कहिंदे हुण ते मैनू नहीं आ सकदा, हद हो गई, तू पांदा रहे, तेनू पवांदे रहे, तू बड़ा खुश आउंदा रहे कि तू पांदा रहे, ते फिर असी भी खुश आउंदे रहे, साडी खुशी लई पा, तू पांदा रहे पांदा रहे। पर जद मैं बच्चा सी हुण मैं जवान, युग भी बच्चे आउंदे ने, युग भी जवान आउंदे, समा भी बच्चा आउंदा, समा भी जवान आउंदा, ਔਰ ਸਮਾਂ ਬੁੱਢਾ ਵੀ ਆਉਂਦਾ ਹੈ, ਬੱਚੇ ਦੀ ਆਪਣੀਆਂ ਲੋੜਾਂ ਨੇ, ਜਵਾਨ ਦੀਆਂ ਆਪਣੀਆਂ ਲੋੜਾਂ ਨੇ, ਬੁੱਢੇ ਦੀ ਆਪਣੀਆਂ ਲੋੜਾਂ ਨੇ। ਮਹਾਨ ਬੇਵਕੂਫੀ ਹੋਵੇਗੀ ਕਿ ਬੱਚੇ ਦੀਆਂ ਲੋੜਾਂ ਕੋਈ ਜਵਾਨ ਤੇ ਥੋਪੇ, ਤੇ ਜਵਾਨ ਦੀਆਂ ਲੋੜਾਂ ਦੀ ਪੰਡ ਕੋਈ ਬੁੱਢੇ ਦੇ ਸਿਰ ਤੇ ਰੱਖ ਦੇਵੇ, ਤੇ ਬੁੱਢੇ ਦੀਆਂ ਲੋੜਾਂ ਮਾਸੂਮ 5 ਸਾਲ ਦੇ ਬੱਚੇ ਦੇ ਸਿਰ ਤੇ ਰੱਖ ਦੇਵੇ, ਇਹ ਕੋਈ ਅਕਲਮੰਦੀ ਨਹੀਂ। ਬਦਲਦੀਆਂ ਨੇ ਪਰੰਪਰਾਵਾਂ, ਯੁੱਗ ਬਦਲਦੇ ਨੇ, ਬਦਲਦੇ ਨੇ ਕੱਪੜੇ ਸਰੀਰ ਦੇ, ਸਰੀਰ ਬਦਲਦਾ, ਬਦਲਦੇ ਨੇ ਤੌਰ ਤਰੀਕੇ, ਯੁੱਗ ਬਦਲਦੇ ਨੇ। ਸਰੀਰ ਦੇ ਮੁਤਾਬਕ ਜੋ ਕੱਪੜੇ ਪਵਾਏ ਗਏ ਸਨ ਠੀਕ ਹੈ, ਠੀਕ ਉਸ ਵਕਤ ਠੀਕ ਸਨ, ਜਿਹੜੀ ਮਰਿਆਦਾ ਜਿਹੜੀ ਪਰੰਪਰਾ ਜਿਸ ਸਮੇਂ ਜਿਸ ਅਵਤਾਰੀ ਪੁਰਸ਼ ਨੇ ਮਨੁੱਖਤਾ ਦੀ ਝੋਲੀ ਚ ਪਾਈ ਸੀ ਠੀਕ ਹੈ, ਠੀਕ ਬੜੀ ਚੋਟ ਪਹੁੰਚਦੀ ਹੈ ਉਦੋਂ ਦਿਲ ਨੂੰ ਜਦ ਕੋਈ ਅਵਤਾਰੀ ਪੁਰਸ਼ਾਂ ਨੂੰ ਭੰਡਣ ਲੱਗ ਪੈਂਦਾ, ਇਹ ਨਹੀਂ ਐਂਜ ਕੀਤਾ, ਐਂਜ ਕੀਤਾ, ਐਂਜ ਕੀਤਾ, ਕੌਣ ਦੱਸੇ। ਯੁੱਗ ਦੀ ਆਪਣੀ ਲੋੜ ਹੁੰਦੀ, ਸਰਦੀ ਦੇ ਆਪਣੇ ਕੱਪੜੇ ਹੁੰਦੇ ਨੇ, ਗਰਮੀ ਦੇ ਆਪਣੇ ਕੱਪੜੇ ਹੁੰਦੇ ਨੇ, ਮਾਸੂਮ ਬੱਚੇ ਦੇ ਆਪਣੇ ਕੱਪੜੇ ਹੁੰਦੇ ਨੇ, ਜਵਾਨ ਦੇ ਆਪਣੇ ਕੱਪੜੇ ਹੁੰਦੇ ਨੇ। ਮਾਸੂਮ ਬੱਚੇ ਦਾ ਆਪਣਾ ਭੋਜਨ ਆਉਂਦਾ ਹੈ, ਜਵਾਨ ਦਾ ਆਪਣਾ ਭੋਜਨ ਆਉਂਦਾ, ਪਰ ਦੋਖ ਦ੍ਰਿਸ਼ਟ, ਦੋਖ ਦੇਖਣਾ ਹੀ ਦੇਖਣਾ, ਦੇਖਣਾ ਹੀ ਦੇਖਣਾ, ਸ਼ੁਭ ਕੁਛ ਵੀ ਨਹੀਂ ਹੈ, ਬੜਾ ਭਾਰੀ ਨੁਕਸਾਨ ਹੈ ਦੋਖ ਦ੍ਰਿਸ਼ ਰੱਖਣ ਵਾਲੇ ਨੂੰ, ਇੱਕ ਦਿਨ ਖੁਦ ਮਹਾਨ ਦੋਖੀ ਹੋ ਕੇ ਰਹਿ ਜਾਂਦਾ, ਸਵੈਮ ਦੁਸ਼ਟ ਬਣ ਜਾਂਦਾ। ਸ਼ੁਭ ਦ੍ਰਿਸ਼ਟ ਹਰੇ ਚ ਸ਼ੁਭ ਦੇਖਦਿਆਂ ਦੇਖਦਿਆਂ ਇੱਕ ਦਿਨ ਸਵੈਮ ਸ਼ੁਭ ਹੋ ਜਾਂਦਾ ਔਰ ਪਰਮਾਤਮਾ ਦਾ ਰੂਪ ਹੋ ਜਾਂਦਾ। ਬੜੀ ਧਾਰਮਿਕ ਸਾਧਨਾ ਕਰਦਾ ਹੋਵੇ ਪਰ ਦ੍ਰਿਸ਼ਟੀ ਦੇ ਚ ਦੋਖ ਹੈ, ਕੁਛ ਵੀ ਨਹੀਂ ਹੈ, ਦੋਖ ਦ੍ਰਿਸ਼ਟ ਵਾਲਾ ਹਰ ਇੱਕ ਨੂੰ ਵੰਡੇਗਾ। ਰਵਿਦਾਸ ਤੇ ਕਹਿੰਦੇ ਨੇ ਜੇ ਉਹ 68 ਤੀਰਥ ਨਾ ਆਵੇ, ਜੇ ਉਹ ਦੁਆਦਸ਼ ਸਿਲਾ ਪੁਜਾਵੇ, ਜੇ ਉਹ ਮੇਘ ਤਟਾ ਦੇ ਆਵੇ, ਕਰੇ ਨਿੰਦ ਸਭ ਬਿਰਥਾ ਜਾਵੇ। 68 ਤੀਰਥਾਂ ਦਾ ਇਸ਼ਨਾਨ ਕਰੇ, ਬੜੇ ਬੜੇ ਵਰਤ ਰੱਖੇ, ਬੜੀ ਭਾਰੀ ਧਿਆਨ ਸਾਧਨਾ ਕਰੇ, ਤੇ ਜੇ ਹਰ ਇੱਕ ਨੂੰ ਭੰਡੀ ਜਾ ਰਿਹਾ, ਭੰਡੀ ਜਾ ਰਿਹਾ, ਕੁੰਭੀ ਨਰਕ ਦੇ ਜਾਏਗਾ, ਕੁਛ ਵੀ ਨਹੀਂ। ਕੀ ਹੋਇਆ ਦਾਨ ਪੁੰਨ ਕਰਦਾ, ਕੀ ਹੋਇਆ ਤੀਰਥਾਂ ਤੇ ਜਾਂਦਾ ਪਿਆ। ਦ੍ਰਿਸ਼ਟੀ ਦੇ ਚ ਦੋਖ ਬਣਾ। ਮੈਂ ਫਿਰ ਅਰਜ਼ ਕਰਾਂ, ਸ਼ੁਭ ਦ੍ਰਿਸ਼ਟ ਵਾਲਾ ਮਨੁੱਖ ਪਸ਼ੂਆਂ ਚ ਵੀ ਕੋਈ ਗੁਣ ਦੇਖ ਲੈਂਦਾ, ਦੋਖ ਦ੍ਰਿਸ਼ਟ ਵਾਲੇ ਨੂੰ ਤੇ ਰੱਬ ਦੇ ਚ ਵੀ ਉਹ ਗੁਣ ਦਿਖਾਈ ਦਿੰਦੇ। ਥੋੜੇ ਦਿਨ ਹੋਏ ਮੈਨੂੰ ਇੱਕ ਨੌਜਵਾਨ ਨੇ ਕਿਹਾ, ਇਸ ਰੱਬ ਨੂੰ ਮਹਾਨ ਕਹਿਣ ਦੀ ਲੋੜ ਕੀ ਜਿਹਨੇ ਇਤਨਾ ਦੁੱਖ ਬਣਾਇਆ, ਇੰਨਾ ਦੁੱਖ ਬਣਾਇਆ, ਕਿਧਰੇ ਖੁਦ ਦੁਖੀ ਹੋਣਾ। ਲੇਕਿਨ ਇਹ ਕਾਰਨ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਕਿਉਂ ਦੁਖੀ ਹਾਂ। ਆਪ ਸ਼ਾਇਦ ਇਸ ਨੂੰ ਕਬੂਲ ਕਰੋਗੇ ਕਿ ਨਹੀਂ, ਮਨੁੱਖ ਆਪਣੇ ਦੁੱਖਾਂ ਦੇ ਬੀਜ ਆਪ ਹੀ ਪਾਉਂਦਾ, ਪਰਮਾਤਮਾ ਨਹੀਂ ਦਿੰਦਾ। ਪਰਮਾਤਮਾ ਦੁੱਖ ਦੇ ਹੀ ਨਹੀਂ ਸਕਦਾ, ਦੁੱਖ ਦੇਣਾ ਉਹਦਾ ਧਰਮ ਹੀ ਨਹੀਂ ਹੈ, ਦੁੱਖ ਦੇਣਾ ਉਹਦਾ ਸੁਭਾਅ ਹੀ ਨਹੀਂ ਹੈ, ਦੁੱਖ ਦੇਣਾ ਉਹਦੀ ਫਿਤਰਤ ਹੀ ਨਹੀਂ ਹੈ। ਜੋ ਆਨੰਦ ਸਰੂਪ ਹੈ ਆਨੰਦ ਹੀ ਵੰਡਦਾ ਹੈ, ਜੋ ਮਹਾਂਰਸ ਹੈ ਉਹ ਮਹਾਂਰਸ ਹੀ ਵੰਡਦਾ, ਜੋ ਮਹਾਂਚਾਨਣ ਹੈ ਉਹ ਮਹਾਂਚਾਨਣ ਹੀ ਵੰਡਦਾ, ਅੰਧੇਰਾ ਨਹੀਂ ਵੰਡਦਾ। ਪਰ ਮੈਂ ਫਿਰ ਕਿਉਂ ਭਟਕਦਾ ਪਿਆ ਅੰਧੇਰਾ, ਮੈਂ ਆਪਣੀ ਅੱਖਾਂ ਬੰਦ ਕਰ ਲਈਆਂ ਹੋਣੀਆਂ, ਸੂਰਜ ਤੇ ਚਮਕਦਾ ਪਿਆ, ਤੇ ਹੁਣ ਅੱਖਾਂ ਬੰਦ ਕਰਕੇ ਜੇ ਮੈਂ ਠੋਕਰਾਂ ਖਾ ਰਿਹਾ, ਇਹ ਤੇ ਮੈਂ ਆਪਣੇ ਲਈ ਆਪ ਦੁੱਖ ਬੋਇਆ। ਹਰ ਦੁੱਖ ਮਨੁੱਖ ਦੀ ਕਮਜ਼ੋਰੀ ਹੈ, ਮਨੁੱਖ ਦੀ ਭੁੱਲ ਹੈ, ਹਰ ਸੁੱਖ ਪ੍ਰਭੂ ਦੀ ਬਖਸ਼ਿਸ਼ ਹੈ, ਉਹਦੀ ਰਹਿਮਤ। ਮੈਂ ਫਿਰ ਦੁਹਰਾਵਾਂ, ਹਰ ਦੁੱਖ ਮਨੁੱਖ ਦੀ ਆਪਣੀ ਗਲਤੀ ਹੈ, ਮਨੁੱਖ ਦੀ ਆਪਣੀ ਭੁੱਲ ਹੈ, ਮਨੁੱਖ ਦੀ ਹੀ ਜ਼ਿੰਮੇਵਾਰੀ ਹੈ। ਹਰ ਆਨੰਦ, ਹਰ ਰਸ, ਹਰ ਸੁੱਖ ਪ੍ਰਭੂ ਦੀ ਬਖਸ਼ਿਸ਼ ਹੈ, ਉਹਦੀ ਬਖਸ਼ਿਸ਼ ਹੈ। ਉਹਦੀ ਬਖਸ਼ਿਸ਼ ਨਾਲ ਮਨੁੱਖ ਸੰਬੰਧ ਤੋੜ ਸਕਦਾ, ਜਿਵੇਂ ਰੱਬ ਨਾਲ ਸੰਬੰਧ ਤੋੜਨਾ ਉਹਦੀ ਬਖਸ਼ਿਸ਼ ਨਾਲ ਸੰਬੰਧ ਤੋੜਨਾ। ਸੂਰਜ ਬਖਸ਼ਿਸ਼ ਕਰ ਰਿਹਾ, ਇਤਨਾ ਚਾਨਣਾ ਦੇ ਰਿਹਾ, ਤੇ ਮੈਂ ਅੱਖਾਂ ਬੰਦ ਕਰ ਲੈਣਾ, ਉਹਦੀ ਬਖਸ਼ਿਸ਼ ਨਾਲ ਉਹ ਸੰਬੰਧ ਤੋੜ ਦੇਣਾ, ਤੋੜ ਸਕਦਾ। ਜਿਵੇਂ ਸੂਰਜ ਦੀ ਬਖਸ਼ਿਸ਼ ਨਾਲ ਸੰਬੰਧ ਤੋੜ ਸਕਦਾ, ਤੋ ਪ੍ਰਭੂ ਦੀ ਬਖਸ਼ਿਸ਼ ਨਾਲ ਵੀ ਮਨੁੱਖ ਸੰਬੰਧ ਤੋੜ ਸਕਦਾ। ਬਹੁਤੇ ਹੀ ਸੰਬੰਧ ਤੋੜ ਕੇ ਬੈਠੇ। ਪਰਮਾਤਮਾ ਨਾਲ ਸੰਬੰਧ ਤੋੜਨਾ ਸੁੱਖਾਂ ਨਾਲ ਸੰਬੰਧ ਤੋੜਨਾ। ਇਹ ਠੀਕ ਹੈ ਕਿ ਸੂਰਜ ਤੋਂ ਬਿਨਾਂ ਤੇ ਅਸੀਂ ਜੀ ਨਹੀਂ ਸਕਾਂਗੇ, ਅਗਰ ਉਹ ਠੰਡਾ ਪੈ ਗਿਆ ਅਸੀਂ ਠੰਡੇ ਹੋ ਜਾਵਾਂਗੇ, ਪਰ ਉਹਦੀ ਰੋਸ਼ਨੀ ਨਾਲ ਸੰਬੰਧ ਤੋੜ ਸਕਦੇ ਹਾਂ। ਪਰਮਾਤਮਾ ਤੋਂ ਬਿਨਾਂ ਅਸੀਂ ਹੋ ਨਹੀਂ ਸਕਦੇ, ਹਾਂ ਤੇ ਉਸੇ ਦੀ ਸ਼ਕਤੀ ਕਰਕੇ, ਪਰ ਉਹਦੀ ਬਖਸ਼ਿਸ਼ ਨਾਲ ਅਸੀਂ ਸੰਬੰਧ ਤੋੜ ਸਕਦੇ। ਉਮੀਦ ਹੈ ਗੱਲ ਪਕੜਦੇ ਚਾਹੀਦੀ। ਸੂਰਜ ਤੋਂ ਬਿਨਾਂ ਤੇ ਅਸੀਂ ਹੋ ਨਹੀਂ ਸਕਦੇ, ਅਗਰ ਸੂਰਜ ਠੰਡਾ ਹੋ ਜਾਏ ਸਭ ਕੁਝ ਠੰਡਾ ਹੋ ਜਾਏਗਾ, ਲੇਕਿਨ ਸੂਰਜ ਦੀ ਜੋ ਇਹ ਰੋਸ਼ਨੀ ਹੈ, ਸੂਰਜ ਦਾ ਜੋ ਇਹ ਚਾਨਣਾ ਹੈ, ਇਸ ਨਾਲ ਅਸੀਂ ਸੰਬੰਧ ਤੋੜ ਸਕਦੇ। ਸਿਰਫ ਅੱਖਾਂ ਹੀ ਬੰਦ ਕਰਨਾ। ਪਰਮਾਤਮਾ ਤੋਂ ਬਿਨਾਂ ਤੇ ਅਸੀਂ ਨਹੀਂ ਹੋ ਸਕਦੇ, ਨਹੀਂ ਹੋ ਸਕਦੇ, ਹਾਂ ਤੇ ਅਸੀਂ ਉਸੇ ਕਰਕੇ, ਉਸੇ ਦੀ ਜੋਤ, ਉਸੇ ਦਾ ਨੂਰ, ਉਸੇ ਦੀ ਸ਼ਕਤੀ, ਪਰ ਉਸ ਦੀ ਬਖਸ਼ਿਸ਼ ਨਾਲ ਅਸੀਂ ਸੰਬੰਧ ਤੋੜ ਸਕਦੇ ਹਾਂ। ਕਿਸ ਤਰ੍ਹਾਂ ਉਹਨੂੰ ਭੁੱਲ ਜਾਈਏ, ਗੱਲ ਖਤਮ, ਭੁੱਲ ਜਾਈਏ। ਭੁੱਲਦਿਆਂ ਹੀ ਸਾਰੀ ਬਖਸ਼ਿਸ਼ਾਂ ਨਾਲ ਸੰਬੰਧ ਟੁੱਟ ਜਾਂਦਾ ਹੈ, ਯਾਦ ਕਰਦਿਆਂ ਹੀ ਸਾਰੀ ਰਹਿਮਤਾਂ ਨਾਲ ਸੰਬੰਧ ਜੁੜ ਜਾਂਦਾ ਹੈ। ਭੁੱਲਦਿਆਂ ਹੀ ਮਹਾਂਰਸ ਨਾਲ ਸੰਬੰਧ ਟੁੱਟ ਕੇ ਜ਼ਿੰਦਗੀ ਬੇਰਸ ਹੋ ਜਾਂਦੀ ਹੈ। ਭੁੱਲਦਿਆਂ ਹੀ ਗੁਣਾਂ ਨਾਲ ਸੰਬੰਧ ਟੁੱਟ ਕੇ ਔਗੁਣਾਂ ਦੇ ਮਜੁਸਮੇ ਮਨੁੱਖ ਬਣ ਜਾਂਦੇ। ਭੁੱਲਦਿਆਂ ਹੀ ਸੁੱਖਾਂ ਨਾਲ ਸੰਬੰਧ ਟੁੱਟ ਕੇ ਮਨੁੱਖ ਮਹਾਨ ਦੁੱਖਾਂ ਦੀ ਖੜ ਵਿੱਚ ਗਰਕ ਹੋ ਜਾਂਦਾ। ਸੰਬੰਧ ਮਨੁੱਖ ਤੋੜ ਸਕਦਾ ਉਹਦੀ ਬਖਸ਼ਿਸ਼ ਨਾਲ, ਸੰਬੰਧ ਤੋੜ ਸਕਦਾ ਹੈ ਮਨੁੱਖ ਸੂਰਜ ਦੀ ਰੋਸ਼ਨੀ ਨਾਲ, ਸੂਰਜ ਨਾਲ ਤੇ ਸੰਬੰਧ ਨਹੀਂ ਤੋੜ ਸਕਦਾ, ਸੂਰਜ ਦੀ ਰੋਸ਼ਨੀ ਨਾਲ ਸੰਬੰਧ ਤੋੜ ਸਕਦਾ ਹੈ। ਪਰਮਾਤਮਾ ਨਾਲ ਤੇ ਅਸੀਂ ਸੰਬੰਧ ਨਹੀਂ ਤੋੜ ਸਕਦੇ, ਸਾਡੇ 'ਚ ਕੋਈ ਤਾਕਤ ਹੀ ਨਹੀਂ, ਉਹਦੀ ਬਖਸ਼ਿਸ਼ ਨਾਲ ਸੰਬੰਧ ਤੋੜ ਸਕਦੇ, ਉਸਦੀ ਬਖਸ਼ਿਸ਼ ਤੋਂ ਅਸੀਂ ਵਾਂਝੇ ਹੋ ਸਕਦੇ ਹਾਂ। ਇਸ ਵਾਸਤੇ ਗੁਰਬਾਣੀ ਕਹਿੰਦੀ, ਆਪ ਬੀਜ ਆਪੇ ਹੀ ਖਾਏ, ਅਗਰ ਤੇਰੇ ਕੋਲ ਦੁੱਖ ਨੇ ਤਾਂ ਤੂੰ ਆਪ ਹੀ ਬੋਏ ਨੇ ਬੀਜ, ਤੇਰੇ ਦੁੱਖ ਲਈ ਪਰਮਾਤਮਾ ਜ਼ਿੰਮੇਵਾਰ ਨਹੀਂ। ਪਰਮਾਤਮਾ ਤੇ ਚਾਨਣਾ, ਜੇ ਤੂੰ ਅੰਧੇਰੇ 'ਚ ਭਟਕਦਾ ਪਿਆ ਤੇ ਤੂੰ ਅੱਖਾਂ ਬੰਦ ਕੀਤੀਆਂ ਹੋਣਗੀਆਂ। ਉੱਥੇ ਸੁੱਖਾਂ ਦਾ ਸਾਗਰ ਹੈ, ਜੇ ਤੂੰ ਦੁਖੀ ਹੈ ਤੂੰ ਸੰਬੰਧ ਤੋੜੇ ਆਉਣਾ ਨੇ। ਉੱਥੇ ਮਹਾਰਸ ਹੈ, ਜੇ ਤੂੰ ਬੇਰਸੀ ਦੀ ਜ਼ਿੰਦਗੀ ਬਤੀਤ ਕਰ ਰਿਹਾ ਤੇ ਤੂੰ ਸੰਬੰਧ ਤੋੜੇ ਆਵੇਗਾ। ਉੱਥੇ ਮਹਾਂਚਾਨਣ ਹੈ, ਮਹਾਂਰਸ ਹੈ, ਮਹਾਂਆਨੰਦ ਹੈ। ਔਰ ਗਜ਼ਬ ਦੀ ਗੱਲ ਹੈ, ਸੂਰਜ ਤੋਂ ਤੇ ਧਰਤੀ ਇੱਕ ਪਾਸੇ ਓਲੇ ਹੋ ਜਾਂਦੀ ਹੈ, ਰਾਤ ਵੀ ਹੋ ਜਾਂਦੀ ਹੈ, ਅੰਧੇਰਾ ਵੀ ਹੋ ਜਾਂਦਾ, ਸੂਰਜ ਦੇ ਹੁੰਦਿਆਂ ਵੀ ਪ੍ਰਿਥਵੀ ਤੇ ਅੰਧੇਰਾ ਹੋ ਜਾਂਦਾ, ਪਰ ਪਰਮਾਤਮਾ ਦੀ ਬਖਸ਼ਿਸ਼ ਤੇ ਦਿਨ ਰਾਤ ਹਰ ਵਕਤ ਹੋ ਰਹੀ, ਉਹਦੀ ਬਖਸ਼ਿਸ਼ ਕਦੀ ਨਹੀਂ ਰੁਕਦੀ, ਹਰ ਵਕਤ ਦੇ ਰਿਹਾ, ਹਰ ਵਕਤ ਬਖਸ਼ਿਸ਼ ਕਰ ਰਿਹਾ, ਪਰ ਮਨੁੱਖ ਉਸਦੀ ਬਖਸ਼ਿਸ਼ ਨਾਲ ਸੰਬੰਧ ਤੋੜ ਸਕਦਾ। ਕਥਾ ਕੀਰਤਨ ਮਹਿਜ਼ ਇਸ ਵਾਸਤੇ ਨੇ, ਉਹਦੀ ਜਿਹੜੀ ਰਹਿਮਤ ਹੋ ਰਹੀ ਹੈ, ਬਖਸ਼ਿਸ਼ ਹੋ ਰਹੀ ਹੈ, ਮਹਾਂਰਸ ਦੀ, ਮਹਾਂਆਨੰਦ ਦੀ, ਮਹਾਂਗੁਣਾਂ ਦੀ, ਮਨੁੱਖ ਆਪਣੀ ਪਾਤਰਤਾ ਜੁਟਾ ਲਵੇ, ਬਸ ਇਤਨੀ ਗੱਲ ਹੈ, ਹੋਰ ਕੁਛ ਵੀ ਨਹੀਂ। ਹੁਣ ਮੈਂ ਫਿਰ ਅਰਜ਼ ਕਰਾਂ, ਦੋਖ ਦ੍ਰਿਸ਼ਟ ਵਾਲਾ ਮਨੁੱਖ ਸਾਰਿਆਂ 'ਚ ਦੋਖ ਦੇਖਦਿਆਂ ਫਿਰ ਰੱਬ ਦੇ 'ਚ ਵੀ ਦੇਖਦਾ। ਹੋਏ ਨੇ ਐਸੇ ਮਨੁੱਖ ਜੋ ਪਰਮ ਨਾਸਤਿਕ, ਜਿਨ੍ਹਾਂ ਨੇ ਈਸ਼ਵਰ ਨੂੰ ਇਨਕਾਰ ਕੀਤਾ, ਉਹਨਾਂ ਨੇ ਈਸ਼ਵਰ ਦੇ 'ਚ ਵੀ ਕੁਝ ਦੋਖ ਦੇਖੇ। ਭਗਵਾਨ ਦੇ 'ਚ ਵੀ ਦੋਖ ਦਿਖਾਈ ਦਿੱਤਾ। ਯਕੀਨ ਜਾਣੋ, ਅਗਰ ਸ਼ੁਭ ਦ੍ਰਿਸ਼ਟ ਹੈ ਤਾਂ ਸ਼ੈਤਾਨ ਦੇ 'ਚ ਵੀ ਕੁਝ ਗੁਣ ਦਿਖਾਈ ਦੇਣਗੇ। ਇਹ ਵੀ ਮਹਿਸੂਸ ਕਰਦੇ ਹਾਂ, ਉਹਦੇ 'ਚ ਵੀ ਕੁਝ ਗੁਣ ਦਿਖਾਈ ਦੇਣਗੇ, ਉਹਦੇ 'ਚ ਵੀ ਕੁਝ ਖੂਬੀਆਂ ਦਿਖਾਈ ਦੇਣਗੀਆਂ। ਕਿਤਨੀ ਸੋਹਣੀ ਸ਼ੁਭ ਦ੍ਰਿਸ਼ਟ ਹੈ ਭਾਈ ਸਾਹਿਬ, ਭਾਈ ਗੁਰਦਾਸ ਜੀ ਕੋਲ, ਉਹ ਕੁਝ ਪਸ਼ੂਆਂ ਦੇ 'ਚ ਵੀ ਗੁਣ ਦੇਖਦੇ ਪਏ ਨੇ। ਇੱਕ ਉਹਨਾਂ ਦਾ ਸਵਈਆ ਹੈ ਤੇ ਇੱਕ ਪੌੜੀ ਹੈ ਵਾਰਾਂ ਵਿੱਚ, ਦੋਵੇਂ ਤੁਹਾਡੇ ਸਾਹਮਣੇ ਰੱਖਾਂ। ਜੈਸੇ ਏਕ ਚੀਟੀ ਪਾਛੇ ਕੋਟ ਚੀਟੀ ਚਲੀ ਜਾਤ, ਇੱਕ ਟਿਕ ਪਗ ਡਗਮਗ ਸਾਵਧਾਨ ਹੈ। ਕਹਿੰਦੇ ਨੇ ਇੱਕ ਕੀੜੀ ਦੇ ਪਿੱਛੇ ਕਰੋੜਾਂ ਚੱਲ ਪੈਂਦੀਆਂ ਨੇ, ਇੱਕ ਉਹਨਾਂ ਦੀ ਰਹਿਬਰ ਆਉਂਦੀ ਹੈ। ਉਹ ਜਿਹੜੀ ਇੱਕ ਰਹਿਬਰ ਹੈ ਪੂਰੀ ਜ਼ਿੰਮੇਵਾਰੀ ਨਾਲ ਚੱਲਦੀ ਹੈ, ਜੇ ਮੈਂ ਭਟਕਦੀ ਤੇ ਕਰੋੜਾਂ ਨੇ ਭਟਕ ਜਾਣਾ। ਤੇ ਜਿਹੜੀਆਂ ਕਰੋੜਾਂ ਪਿੱਛੇ ਚੱਲ ਰਹੀਆਂ ਨੇ, ਇਸ ਭਰੋਸੇ ਨਾਲ ਚੱਲ ਰਹੀਆਂ ਨੇ, ਸਾਡਾ ਰਹਿਬਰ ਹੈ, ਰਹਿਬਰ ਦੇ ਪਿੱਛੇ ਚੱਲਣਾ। ਕਰੋੜਾਂ ਰਹਿਬਰ ਤੇ ਭਰੋਸਾ ਕਰਕੇ ਚੱਲ ਰਹੀਆਂ ਨੇ, ਤੇ ਜਿਹੜੀ ਸਭ ਤੋਂ ਅੱਗੇ ਹੈ ਉਹ ਇਸ ਜ਼ਿੰਮੇਵਾਰੀ ਨਾਲ ਚੱਲ ਰਹੀ ਹੈ, ਮੈਂ ਭਟਕ ਰਹੀ ਤੇ ਕਰੋੜਾਂ ਭਟਕ ਜਾਣਗੇ। ਰਹਿਬਰ ਦੀ ਇੱਕ ਗਲਤੀ ਕਰੋੜਾਂ ਗਲਤੀਆਂ ਵੱਲ, ਇਹ ਵੀ ਮੈਂ ਰਹਿਬਰ ਦਾ ਇੱਕ ਗੁਨਾਹ ਕਰੋੜਾਂ ਗੁਨਾਹਾਂ ਵਰਗਾ, ਚਾਹੇ ਉਹ ਰਹਿਬਰ ਸਮਾਜ ਦਾ ਹੈ, ਚਾਹੇ ਉਹ ਰਹਿਬਰ ਧਰਮ ਦਾ ਹੈ, ਚਾਹੇ ਉਹ ਰਹਿਬਰ ਦੇਸ਼ ਦਾ ਹੈ। ਉਹਦਾ ਇੱਕ ਗੁਨਾਹ, ਇੱਕ ਗੁਨਾਹ ਨਹੀਂ, ਉਹਦਾ ਇੱਕ ਗੁਨਾਹ ਕਰੋੜਾਂ ਗੁਨਾਹਾਂ ਵਰਗਾ, ਉਸਦੇ ਇੱਕ ਗੁਨਾਹ ਤੋਂ ਕਰੋੜਾਂ ਨੂੰ ਦੁੱਖ ਭੋਗਣਾ ਪਏਗਾ। ਇੱਕ ਕੀੜੀ ਭਟਕ ਗਈ, ਹੁਣ ਕਰੋੜਾਂ ਭਟਕਣਗੀਆਂ। ਦੇਸ਼ ਦੇ ਮੁਖੀ ਨੇਤਾ ਭਟਕ ਜਾਣ, ਪ੍ਰਜਾ ਆਪੇ ਭਟਕ ਜਾਂਦੀ ਹੈ। ਦੇਸ਼ ਦੇ ਮੁਖੀ ਦੇ ਨੇਤਾ ਭ੍ਰਸ਼ਟ ਹੋ ਜਾਣ, ਬੇਈਮਾਨ ਹੋ ਜਾਣ, ਪ੍ਰਜਾ ਉਸੇ ਨਕਸ਼ੇ ਕਦਮ ਤੇ ਚੱਲ ਪੈਂਦੀ ਹੈ। ਇਹ ਤਾਂ ਕੁਦਰਤੀ ਨਿਯਮ ਹੈ, ਯਥਾ ਰਾਜਾ ਤਥਾ ਪ੍ਰਜਾ। ਰਹਿਬਰ ਦਾ ਇੱਕ ਗੁਨਾਹ ਨਹੀਂ ਹੈ, ਕਰੋੜਾਂ ਗੁਨਾਹਾਂ ਵਰਗ। ਰਹਿਬਰ ਦੀ ਇੱਕ ਭੁੱਲ ਨਹੀਂ ਹੈ, ਕਰੋੜਾਂ ਭੁੱਲਾਂ ਵਰਗੀ ਹੈ। ਗਾਲਿਬ ਤੇ ਕਹਿੰਦਾ ਕਾਰ ਵਾਂ ਕੇ ਲੁੱਟ ਜਾਣੇ ਕਾ ਗਮ ਨਹੀਂ ਗਾਲਿਬ, ਮੈਂ ਲੁੱਟਿਆ ਗਿਆ, ਮੈਂ ਬਰਬਾਦ ਹੋ ਗਿਆ, ਕਹਿੰਦਾ ਇਹਦੀ ਮੈਨੂੰ ਚਿੰਤਾ ਨਹੀਂ। ਕਾਰ ਵਾਂ ਕੇ ਲੁੱਟ ਜਾਣੇ ਕਾ ਗਮ ਨਹੀਂ ਗਾਲਿਬ, ਸਵਾਲ ਤੋਂ ਥਾ ਤੇਰੀ ਰਹਿਬਰੀ ਕਾ, ਤੂੰ ਰਹਿਬਰ ਕਿਹੜੀ ਗੱਲ ਦੱਸ, ਤੇਰੇ ਹੁੰਦਿਆਂ ਅਸੀਂ ਤਬਾਹ ਹੋ ਗਏ, ਬਰਬਾਦ ਹੋ ਗਏ, ਤੂੰ ਦੇਸ਼ ਦਾ ਮੁਖੀ ਤੇ ਦੇਸ਼ ਭ੍ਰਸ਼ਟ ਹੋ ਜਾਏ, ਤੂੰ ਦੇਸ਼ ਦਾ ਮੁਖੀ ਤੇ ਦੇਸ਼ ਬੇਈਮਾਨ ਹੋ ਜਾਏ, ਤੂੰ ਦੇਸ਼ ਦਾ ਮੁਖੀ ਤੇ ਸਾਰਾ ਦੇਸ਼ ਗਲਤ ਹੋ ਜਾਏ, ਤੂੰ ਇਸ ਤੋਂ ਗੱਲ ਸਪਸ਼ਟ ਹੋ ਗਈ, ਤੂੰ ਗਲਤ ਹੈ, ਤੂੰ ਗਲਤ ਹੈ। ਰਹਿਬਰ ਦਾ ਇੱਕ ਗੁਨਾਹ, ਇੱਕ ਗੁਨਾਹ ਨਹੀਂ ਹੁੰਦਾ, ਸਾਰੀ ਕੌਮ ਭਟਕ ਗਈ ਹੈ, ਤੂੰ ਇੱਕ ਰਹਿਬਰ ਦਾ ਗੁਨਾਹ ਕਰੋੜਾਂ ਗੁਨਾਹਾਂ ਵਰਗਾ ਹੈ, ਚਾਹੇ ਕੌਮ ਦਾ ਮੁਖੀ ਹੈ, ਦੇਸ਼ ਦਾ ਮੁਖੀ ਹੈ, ਸਮਾਜ ਦਾ ਮੁਖੀ ਹੈ, ਧਰਮ ਦਾ ਮੁਖੀ ਹੈ। ਭਾਈ ਸਾਹਿਬ ਕਹਿੰਦੇ ਨੇ ਇੱਕ ਕੀੜੀ ਪਿੱਛੇ ਕਰੋੜਾਂ ਕੀੜੀਆਂ ਚੱਲ ਪੈਂਦੀਆਂ ਹਨ, ਉਹ ਜਿਹੜੀ ਇੱਕ ਅੱਗੇ ਜਾ ਰਹੀ ਹੈ ਪੂਰੀ ਜ਼ਿੰਮੇਵਾਰੀ ਨਾਲ ਜਾ ਰਹੀ ਹੈ, ਮੈਂ ਭਟਕ ਗਈ, ਕਰੋੜਾਂ ਨੇ ਭਟਕ ਜਾਣਾ, ਔਰ ਪਿੱਛੀਆਂ ਜੋ ਜਾ ਰਹੀਆਂ ਨੇ ਉਹ ਇਸ ਭਰੋਸੇ ਨਾਲ ਜਾ ਰਹੀਆਂ ਨੇ, ਸਾਡਾ ਰਹਿਬਰ ਹੈ। ਕਰੋੜਾਂ ਨੇ ਇੱਕ ਤੇ ਭਰੋਸਾ ਕੀਤਾ ਹੈ ਤੇ ਇੱਕ ਨੇ ਕਰੋੜਾਂ ਦੀ ਜ਼ਿੰਮੇਵਾਰੀ ਚੁੱਕ ਲਈ ਹੈ, ਔਰ ਜ਼ਿੰਮੇਵਾਰੀ ਨਾਲ ਚੱਲ ਰਹੀ ਹੈ, ਸੁਚੇਤ ਹੋ ਕੇ ਚੱਲ ਰਹੀ ਹੈ। ਜੈਸੇ ਏਕ ਚੀਟੀ ਪਾਛੇ ਕੋਟ ਚੀਟੀ ਚਲੀ ਜਾਤ, ਇੱਕ ਟਿਕ ਪਗ ਡਗਮਗ ਸਾਵਧਾਨ ਹੈ। ਜੈਸੇ ਕੂੰਜ ਪਾਂਤ ਭਲੀ ਭਾਂਤ ਸਾਂਤ, ਸਹਿਜ ਮੇ ਉਡਤ ਆਕਾਸ਼ ਚਾਰੀ ਆਗੇ ਅਗਵਾਨ ਹੈ। ਕੂੰਜਾਂ ਦੀ ਡਾਰ, ਇਹਨਾਂ ਦੇ ਚ ਵੀ ਇੱਕ ਕੂੰਜ ਰਹਿਬਰ ਆਉਂਦੀ ਹੈ, ਅੱਗੇ ਆਉਂਦੀ ਹੈ, ਬਾਕੀ ਕੂੰਜਾਂ ਉਸ ਪਾਸੇ ਚੱਲਦੀਆਂ। ਉਹ ਜਿਹੜੀ ਇੱਕ ਹੈ ਉਹੀ ਰਸਤੇ ਦਾ ਚੁਣਾਵ ਕਰਦੀ ਹੈ, ਜਿਹੜੇ ਪਾਸੇ ਮੁੜਦੀ ਹੈ ਬਾਕੀ ਸਾਰੀਆਂ ਉਸੇ ਪਾਸੇ ਮੁੜ ਜਾਂਦੀਆਂ। ਉਹ ਜਿਹੜੀ ਅੱਗੇ ਹੈ ਜਿੱਥੇ ਬੈਠਣਾ ਚਾਹੁੰਦੀ ਹੈ, ਜਿਸ ਦਰਖਤ ਤੇ ਸਾਰੀਆਂ ਉੱਥੇ ਹੀ ਬੈਠ ਜਾਂਦੀਆਂ। ਉਹ ਜਿਹੜੇ ਪਾਸੇ ਖੱਬੇ ਸੱਜੇ ਮੁੜਦੀ ਹੈ ਬਾਕੀ ਸਾਰੀਆਂ ਉਸੇ ਪਾਸੇ ਮੁੜਦੀਆਂ। ਉਹ ਜੋ ਇੱਕ ਚੱਲ ਰਹੀ ਹੈ ਅੱਗੇ ਪੂਰੀ ਜ਼ਿੰਮੇਵਾਰੀ ਨਾਲ, ਪੂਰੀ ਸੁਚੇਤ ਹੋ ਕੇ, ਮੈਂ ਭਟਕ ਗਈ ਤੇ ਸੈਂਕੜੇ ਕੂੰਜਾਂ ਨੇ ਭਟਕ ਜਾਣਾ, ਔਰ ਉਹ ਜੋ ਸੈਂਕੜੇ ਪਿੱਛੇ ਚੱਲ ਰਹੀਆਂ ਨੇ ਇਸ ਭਰੋਸੇ ਨਾਲ, ਸਾਡਾ ਰਹਿਬਰ ਹੈ, ਸਾਡਾ ਰਹਿਬਰ। ਤੀਸਰਾ ਉਦਾਹਰਣ, ਜੈਸੇ ਮ੍ਰਿਗ ਮਾਲ ਚਾਲ ਚਲਤ, ਤਰਤ ਨਾ ਜਤਰ ਕਤਰ, अगर भागी रमत तत ध्यान है, मिर्गां दा टोला हिरना दा टोला, उहदे च इक बारह सिंघ आउंदा है, मुखी आउंदा है, उन्हां सारियां हिरन ते हिरनियां दा रस्ता उह बारह सिंघां चुणदा है, जिहड़े जिहड़े पासे उह मुड़दा है, सज्जे खब्बे सारियां उसे पासे दौड़दी, और उह इक पूरी जिम्मेवारी नाल चलदा है। कहिंदे तैना जगत की भेडा चाल, पर बड़े ध्यान नाल सुनना, ठीक है, सारियां भेडा एक भेड दे पिछे चलदी, पर एक भेड दे किसे दे पिछे नहीं ना चलदी, ना उह ते अपना रस्ता आप चुनदी है ना। इसका मतलब एक भेडा दे च भी कोई इक अद भेड है जो पिछे नहीं चलदी, स्वयं रस्ता बनाउंदी है, स्वयं रस्ते नूं चुनदी है। जगत की भेडा चाल, पर फिर भी एक भेड़ ते है जो अपनी चाल आप चलती, अपना रास्ता आप लभदी है, पर पूरी जिम्मेवारी नाल चलती है। पशु जगत विच भी इस तरह के होंदे ने, हिरना विच बारह सिंघ, सारी हिरनिया का रस्ता चुनदा, पूरी जिम्मेवारी नाल चलदा, और सारियां नूं खतरे तो सावधान करांदा। पिछे चलन वालियां हिरन ते हिरनियां वो भरोसे नाल चलदियां, साडा रहबर है। तुसी आखोगे भाई साहब कहना की चाहते हैं, कि तीन जिहड़े उदाहरण दिते ने, कीड़ी दे, कोंज दे, ते हिरना दे, सानू समझाना की चाहते ने। चौथी पंक्ति ध्यान नाल सुनना, कीटी खग मिर्ग, कीटी खग मिर्ग, सनमुख पाछे लागे जाए, प्राणी गुरु पंथ छाड़, चढ़त अज्ञान है। कीड़ी, कोंज ते हिरन अपने मुखी दे पिछे चलदियां ने, भरोसे नाल चलदियां ने। एक मनुख है जिहड़ा कह देंदा, गुरु नानक तेरा ये रास्ता, साडा ये रास्ता, अजे नहीं चलना तेरे पिछे, नहीं चलना। ऐ कलगीधर तेरा ये रास्ता, साडा ये रास्ता, कोई रैबरां दे पिछे नहीं चलदा। हां, रैबर पूजे जांदे ने, उन्हां दे नक्शे कदम ते कोई नहीं चलदा। राम नूं पूजिया जा रहा है, राम दी मर्यादा जिंदगी विच कोई नहीं, कोई नहीं। ये हकीकत है, कृष्ण नूं पूजा जा रहा है, कृष्ण दा खेड़ा आनंद रस भागवत दा ज्ञान मनुख दे कोल कोई नहीं। व्यवहार तो पता चलता पे, व्यवहार तो पता चलता पे, मुसलमान दे इहदे व्यवहार दे कुरान दी छाप नहीं है। पूज लेना, पाठ कर लेना, मुहम्मद साहब दा सत्कार कर लेना, गल वखरी है। गुरु ग्रंथ साहब नूं मथा टेकना, गुरु नानक दी महिमा गायन करनी, कलगीधर दी महिमा गायन करनी, अवतारा नूं पूजना बड़ा सौखा है, अवतारा दे नक्शे कदम दे चलना बड़ा औखा है। भाई साहब कहिंदे ने, कीटी खग मिर्ग, पन सनमुख पाछे लागे जाए, प्राणी गुरु पंथ छाड़, छलत अज्ञान है। दूसरी उन्हां दी पौड़ी है, वो कहिंदे नीचो नीच सदावना, कीड़ी होए ना आप गणावे। इतनी छोटी है, इहदी होंद दा पता ही नहीं चलदा, पैरां थले विचारी आ जांदी, किस दे पैरां थले आ गई। कई दफा किसे नूं पता भी नहीं आउंदा, मेरे पैरां दे थले कौन आया। जदके शेख सादी साहब कहिंदे ने, ऐ बंदे, हाथी दे पैर दे थले जो तेरा हाल आउंदा है ना, तेरे पैर दे थले कीड़ी दा ओही हाल आउंदा। उहने इक नज़म लिखी है, हाथी दे पैर दे थले जो तेरी दशा आउंदी है, ओही दशा कीड़ी दी तेरे पैरां दे थले आउंदी, उतनी आती है। नीचो नीच सदावना, कीड़ी होए ना आप गणावे। मनुख नूं अपना जनाना, अपना गणाना, ए उदी फितरत है। मैं हां कुछ, मैं हां कुछ, ए जनाना, ए गणाना, हैरानगी दी गल है। सेवक ते सेवा करनी, ए ते निर्माणता दी मूर्ति चो सेवा निकलदी है। पर मैं देख के हैरान होना, असी सेवादार हां, ਪਰ ਸਾਥੋਂ ਵੱਡਾ ਸੇਵਾਦਾਰ ਕੋਈ ਨਹੀਂ। ਹੁਣ ਸੇਵਾਦਾਰੀ ਦੇ ਵਿੱਚ ਵੀ ਵੱਡਪਣਾ ਲੱਭਣਾ ਤੇ ਮੈਂ ਇਤਨਾ ਹੀ ਕਹਿ ਸਕਦਾ ਇਸ ਵਕਤ, ਸੇਵਾਦਾਰੀ ਦੇ ਵਿੱਚ ਵੀ ਵੱਡਪਣਾ ਲੱਭਣਾ। ਇਸ ਵਾਸਤੇ ਮੈਂ ਦੇਖਦਾ ਜੋੜੇ ਝਾੜਨ ਵਾਲੇ ਜੋੜੇ ਮਾਰਨ ਲੱਗ ਪੈਂਦੇ ਨੇ, ਭਾਂਡੇ ਮਾਂਜਣ ਵਾਲੇ ਬੰਦਿਆਂ ਨੂੰ ਮਾਂਜਣ ਲੱਗ ਪੈਂਦੇ ਨੇ, ਉਲਟਾ ਹੀ ਕੰਮ ਕਰਨ ਲੱਗ ਪੈਂਦੇ ਨੇ, ਕੁੱਟੇ ਪੈ ਜਾਂਦੇ ਨੇ। ਨੀਚੋਂ ਨੀਚ ਸਦਾਵਣਾ ਕੀੜੀ ਹੋਏ ਨਾ ਆਪ ਗਣਾਵੇ, ਗੁਰਮੁਖ ਮਾਰਗ ਚੱਲਣਾ ਇਕਤ ਖੁੱਡ ਸਹੰਸ ਸਮਾਵੇ। ਇੱਕ ਕੀੜੀ ਆਪਣੇ ਗੁਰੂ ਦੇ ਪਿੱਛੇ, ਮੁਖੀ ਦੇ ਪਿੱਛੇ ਚੱਲਦੀ ਹੈ, ਫਿਰ ਨਿੱਕੀ ਜਿਹੀ ਖੁੱਡ ਦੇ ਵਿੱਚ ਹਜ਼ਾਰਾਂ ਆ ਜਾਂਦੀਆਂ, ਪਿਆਰ ਨਾਲ ਰਹਿੰਦੀਆਂ। 16 ਕਮਰਿਆਂ ਦਾ ਮਕਾਨ ਹੈ, ਦੋ ਭਰਾ ਨਹੀਂ ਰਹਿ ਸਕਦੇ, ਪਿਓ ਪੁੱਤਰ ਨਹੀਂ ਰਹਿ ਸਕਦੇ, ਸੱਸ ਤੇ ਨੂੰਹ ਨਹੀਂ ਰਹਿ ਸਕਦੇ, ਦੀਵਾਰ ਪਾਓ ਵੰਡੀਆਂ ਕਰੋ, ਨਹੀਂ ਰਹਿ ਸਕਦੇ। ਪਰ ਨਿੱਕੀ ਜਿਹੀ ਖੁੱਡ ਦੇ ਵਿੱਚ ਹਜ਼ਾਰਾਂ ਕੀੜੀਆਂ ਰਹਿ ਸਕਦੀਆਂ, ਪਿਆਰ ਨਾਲ ਰਹਿੰਦੀਆਂ ਨੇ, ਭਾਈਚਾਰਾ। ਮਹਿਲ ਦੀ ਤਰ੍ਹਾਂ ਮਕਾਨ ਹੈ, ਦੋ ਬਰਾ ਨਹੀਂ ਰਹਿ ਸਕਦੇ। ਮਹਿਲ ਨੂੰ ਮਾਂ ਮਕਾਨ ਹੈ, ਪਿਓ ਪੁੱਤਰ ਨਹੀਂ ਰਹਿ ਸਕਦੇ। ਮੈਂ ਦੇਖੇ ਨੇ ਬੁੱਢੇ ਮਾਂ ਬਾਪ ਰੁਲਦੇ, ਕਿਧਰੇ ਬਰਾ ਧੱਕੇ ਖਾਂਦੇ ਦੇਖੇ ਨੇ। ਬਹੁਤ ਵੱਡਾ ਮਹਿਲ ਨੂੰ ਮਾਂ ਮਕਾਨ ਹੈ, ਦੋ ਬਰਾ ਨਹੀਂ ਰਹਿ ਸਕਦੇ। ਮਹਿਲ ਨੂੰ ਮਾਂ ਮਕਾਨ ਹੈ, ਪਿਓ ਪੁੱਤਰ ਨਹੀਂ ਰਹਿ ਸਕਦੇ, ਸੱਸ ਤੇ ਨੂੰਹ ਨਹੀਂ ਰਹਿ ਸਕਦੇ। ਬੜਾ ਛੋਟਾ ਸਰੀਰ ਹੈ ਕੀੜੀ ਦਾ, ਬੜਾ ਵੱਡਾ ਜਿਗਰਾ ਹੈ ਕੀੜੀ ਦਾ, ਬੜਾ ਭਾਰੀ ਭਰਕਮ ਸਰੀਰ ਹੈ ਮਨੁੱਖ ਦਾ, ਕੀੜੀ ਵਰਗਾ ਜਿਗੜਾ ਹੈ ਇਸ ਮਨੁੱਖ ਦਾ, ਕੁਛ ਵੀ ਨਹੀਂ, ਐਨ ਛੋਟਾ ਜਿਹਾ ਜਿਗਰਾ ਹੈ। ਮਾਂ ਵਾਸਤੇ ਵੀ ਜਗ੍ਹਾ ਕੋਈ ਨਹੀਂ, ਪਿਓ ਵਾਸਤੇ ਵੀ ਜਗ੍ਹਾ ਕੋਈ ਨਹੀਂ, ਘਰਾਂ ਵਾਸਤੇ ਵੀ ਜਗ੍ਹਾ ਕੋਈ ਨਹੀਂ। ਇੱਕ ਤਾਂ ਖੁੱਡ ਸਹੰਸ ਸਵਾਵੇ, ਫਿਰ ਅੱਗੇ ਜੋ ਭਾਈ ਸਾਹਿਬ ਕਹਿੰਦੇ ਨੇ, ਘਿਓ ਸ਼ੱਕਰ ਦੀ ਵਾਸ ਲੈ ਜਿੱਥੇ ਧਰੀ ਤਿੱਥੇ ਚਲ ਜਾਵੇ। ਵਾਸ਼ਨਾ ਆ ਗਈ, ਇੱਥੇ ਘਿਓ ਡੋਲਿਆ ਹੋਇਆ, ਇੱਥੇ ਸ਼ੱਕਰ ਪਈ ਏ, ਕੱਲੀ ਨਹੀਂ ਜਾਂਦੀ, ਹਜ਼ਾਰਾਂ ਨੂੰ ਨਾਲ ਲੈ ਕੇ ਜਾਂਦੀ। ਗਜ਼ਬ ਦੀ ਗੱਲ, ਬੰਦੇ ਨੂੰ ਕਿਸੇ ਕੰਮ ਧੰਦੇ ਬਿਜ਼ਨਸ ਦੇ ਵਿੱਚ ਪਤਾ ਚੱਲ ਜਾਏ, ਫਿਰ ਸੀਕਰਟ ਰੱਖਦਾ ਹੈ, ਪੜੋਸੀ ਨੂੰ ਨਾ ਪਤਾ ਚੱਲੇ, ਭਰਾ ਨੂੰ ਵੀ ਨਾ ਪਤਾ ਚੱਲੇ, ਭਰਾ ਭਰਾ ਕੋਲ ਛੁਪਾਉਂਦੇ ਨਾ। ਮੈਂ ਹੀ ਸਾਰਾ ਕਮਾ ਲਵਾਂ, ਮੈਂ ਹੀ ਆਪਣੇ ਘਰ ਭਰ ਲਵਾਂ, ਬਾਕੀਆਂ ਦੇ ਤੇ ਐਨ ਭੁੱਖੇ ਪਿਆਸੇ ਰਹਿਣ, ਇਹ ਕਮਜ਼ੋਰੀ ਮਨੁੱਖ ਦੇ ਵਿੱਚ। ਮੈਂ ਦੋ ਚਾਰ ਕਾਰਖਾਨੇ ਫੈਕਟਰੀਆਂ ਦੇਖਣ ਗਿਆ, ਇੱਕ ਸਿੰਘ ਲੈ ਗਿਆ, ਲੇਕਿਨ ਕੁਝ ਪੋਰਸ਼ਨ ਐਸੇ ਸਨ, ਮੈਨੂੰ ਸਾਫ ਕਹਿ ਦਿੱਤਾ ਗਿਆ ਨਹੀਂ ਜੀ ਇਹ ਜ਼ਰਾ ਸੀਕਰੇਟ ਹੈ, ਉੱਥੇ ਸਾਰੇ ਨਹੀਂ ਜਾਂਦੇ ਹੁੰਦੇ। ਤੇ ਮੈਂ ਕਿਹਾ ਮੈਨੂੰ ਤੇ ਕੱਖ ਵੀ ਨਹੀਂ ਸਮਝ ਕਿਸ ਚੀਜ਼ ਦੀ, ਤੁਸੀਂ ਮੈਨੂੰ ਦਿਖਾ ਰਹੇ, ਮੈਨੂੰ ਤੇ ਇਹ ਵੀ ਨਹੀਂ ਸਮਝ ਆਈ ਸੀਕਰੇਟ ਹੈ ਕਿਹੜੀ ਗੱਲ ਦਾ, ਸੀਕਰੇਟ ਸਭ ਤੇ ਫਿਰ ਪਰਦਾ ਪਾਉਣਾ ਸੀ, ਲਿਆਏ ਕਿਉਂ, ਸੀਕਰੇਟ ਹੈ ਜੋ ਮੈਂ ਉਧਰ ਜਾਣ ਲੱਗਾਂਗਾ, ਸੀਕਰੇਟ ਹੈ, ਛੁਪਾ ਕੇ ਰੱਖਿਆ, ਇਹ ਰਾਜ਼ ਦੇ ਚ ਹੈ। ਮਤਲਬ ਇਸ ਫੈਕਟਰੀ ਦਾ ਇਹ ਰਾਜ਼ ਕਿਸੇ ਦੂਜੇ ਨੂੰ ਨਾ ਪਤਾ ਚੱਲ ਜਾਏ, ਦੂਜਾ ਨਾ ਬਣਾਉਣ ਲੱਗ ਪਵੇ, ਹੱਦ ਹੋ ਗਈ, ਦੂਜੇ ਦੇ ਮੂੰਹ ਚ ਬੁਰਕੀ ਨਹੀਂ ਪੈਣੀ ਚਾਹੀਦੀ, ਇਹ ਕਮਜ਼ੋਰੀ ਮਨੁੱਖ ਦੇ ਚ ਹੈ। ਕੀੜੀ ਨੂੰ ਪਤਾ ਚੱਲ ਜਾਏ ਇੱਥੇ ਹਜ਼ਾਰਾਂ ਦਾਣੇ ਖੰਡ ਦੇ ਪਏ ਨੇ, ਕੱਲੀ ਨਹੀਂ ਜਾਂਦੀ, ਹਜ਼ਾਰਾਂ ਨੂੰ ਨਾਲ ਲੈ ਕੇ ਜਾਂਦੀ। ਜੁਗਾਦਰੀ ਦੀ ਗੱਲ ਹੈ, ਜਦ ਕਦੀ ਇਸ ਤਰ੍ਹਾਂ ਦੀ ਕਥਾ ਚੱਲੇ ਮੈਨੂੰ ਯਾਦ ਆ ਜਾਂਦਾ, ਜਮੁਨਾ ਦੀ ਨਹਿਰ ਤੇ ਸ਼ਾਮ ਨੂੰ ਟਹਿਲਣ ਨਿਕਲ ਜਾਂਦੇ ਸੀ ਤੇ ਕਿਨਾਰੇ ਤੇ ਸਵਾਂਖ ਉੱਗੀ ਪਈ ਸੀ। ਸਵਾਂਖ ਇੱਕ ਛੋਟੇ ਛੋਟੇ ਬਾਜਰੇ ਤੋਂ ਵੀ ਛੋਟੇ ਦਾਣੇ ਹੁੰਦੇ ਨੇ, ਵਰਤ ਰੱਖਦੀਆਂ ਨੇ ਸਨਾਤਨ ਬੀਬੀਆਂ, ਉਹ ਫਿਰ ਵਰਤ ਵਾਲੇ ਦਿਨ ਖਾਂਦੀਆਂ, ਉਹਨੂੰ ਸਵਾਂਖ ਕਹਿੰਦੇ। ਉਹ ਸਵਾਂਖ ਸੁੱਕ ਕੇ ਡਿੱਗੀ ਪਈ ਸੀ, ਮਤਲਬ ਪੱਕ ਕੇ ਡਿੱਗ ਗਈ ਸੀ। ਇੱਕ ਬੂਟਾ, ਕੀੜੀਆਂ ਦੀ ਮੈਂ ਡਾਰ ਦੇਖੀ, ਇੱਕ ਜਾਂਦੀ ਹੋਈ ਇੱਕ ਆਉਂਦੀ ਹੋਈ, ਇੱਕ ਤੇ ਜਾ ਰਹੀ ਹੈ ਸਵਾਂਖ ਦੀ ਤਰ੍ਹਾਂ, ਦੂਜੀ ਦਾਣਾ ਮੂੰਹ ਦੇ ਚ ਪਾ ਕੇ ਆ ਰਹੀ ਹੈ, ਆਪਣੇ ਖੁੱਡ ਦੀ ਤਰਫ ਲੈ ਜਾ ਰਹੀ ਹੈ। ਤੇ ਖੁੱਡ ਮੈਂ ਕਦਮਾਂ ਨਾਲ ਨਾਪੀ ਸੀ, 100 ਕਦਮਾਂ ਦੀ ਦੂਰੀ ਤੇ ਸੀ ਖੁੱਡ, ਇਤਨੀ ਦੂਰ ਲੈ ਜਾ ਰਹੀ ਸੀ। ਉਹ ਸੁਆਂਖ ਦੇ ਦਾਣੇ ਮੂੰਹ ਤੇ ਮੈਂ ਉਸ ਪਾਸੇ ਹੀ ਚੱਲ ਪਿਆ, ਹੁਣ ਕਿਹੜੀ ਜਗ੍ਹਾ ਤੇ ਜਾਂਦੀ ਹੈ। ਨਾਲ ਜਿਹੜੇ ਮੇਰੇ ਸੈਰ ਕਰਨ ਵਾਲੇ ਸਨ ਨਾ, ਉਹ ਕਹਿਣ ਲੱਗੇ ਉਹ ਜਿਹਾ ਦੇ ਗਿਆਨੀਆਂ ਦੇ ਦਿਮਾਗ ਖਰਾਬ ਹੀ ਹੁੰਦੇ, ਨਿੱਕੀਆਂ ਨਿੱਕੀਆਂ ਗੱਲਾਂ ਚ ਪਿੱਛੇ ਪੈ ਜਾਂਦੇ ਨੇ। ਮੇਰੇ ਹਮ ਉਮਰ ਸਨ, ਖੁੱਲ ਕੇ ਗੱਲ ਕਰਦੇ ਸਨ। ਮੈਂ ਕਿਹਾ ਚਲੋ ਇੰਜੀ ਸਹੀ, ਪਰ ਮੈਨੂੰ ਇਹ ਕੋਈ ਨੁਕਤਾ ਲੱਭਦਾ ਪਿਆ, ਹੱਥੋਂ ਕੁਝ ਗੱਲ ਲੱਭਦੀ ਪਈ ਹੈ। ਖੁੱਡ ਦੇ ਚ ਦਾਣਾ ਰੱਖਿਆ ਕੀੜੀ ਨੇ ਤੇ ਵਾਪਸ, ਮੈਂ ਕਿਹਾ ਇਹਨੂੰ ਪਤਾ ਹੈ ਜਿਹੜਾ ਦਾਣਾ ਮੈਂ ਰੱਖ ਕੇ ਜਾ ਰਹੀ ਹਾਂ ਮੈਨੂੰ ਮਿਲੇਗਾ। ਮਨੁੱਖ ਤੇ ਬਾਹਰ ਜੋੜਾ ਰੱਖ ਜਾਏ ਤੇ ਨਹੀਂ ਲੱਭਦਾ, ਅਗਲਾ ਲੈ ਜਾਂਦਾ। ਉਹ ਜੋ ਦਾਣਾ ਰੱਖ ਕੇ ਜਾ ਰਹੀ ਹੈ ਖੁੱਡ ਦੇ ਚ, ਉਹਨੂੰ ਪਤਾ ਹੈ ਮੈਨੂੰ ਮਿਲਣਾ। ਕਹਿਣ ਤੋਂ ਮੁਰਾਦ ਇੱਥੇ ਤੇ ਕੋਈ ਭਰੋਸਾ ਨਹੀਂ, ਕੁਝ ਭਰੋਸਾ ਨਹੀਂ। ਉਹ ਦਾਣਾ ਰੱਖ ਕੇ ਜਾ ਰਹੀ ਹੈ, ਉਹਨੂੰ ਪਤਾ ਹੈ ਵਾਪਸੀ ਤੇ ਮੈਂ ਆਉਣਾ, ਮੇਰਾ ਹੱਕ ਕਿਸੇ ਨੇ ਨਹੀਂ ਖੋਣਾ, ਮੇਰਾ ਹੱਕ ਮੈਨੂੰ ਮਿਲਣਾ ਮਿਲਣਾ। ਗਿਓ ਸ਼ੱਕਰ ਦੀ ਵਾਸ ਲੈ, ਜਿੱਥੇ ਧਰੀ ਤਿੱਥੇ ਚਲ ਜਾਏ, ਪਰ ਡੁੱਲੇ ਖੰਡ ਜੋ ਰੇਤ ਵਿੱਚ ਖੰਡੂ ਦਾਣਾ ਚੁਣ ਚੁਣ ਖਾਏ। ਇੱਕ ਦਾਣਾ ਖੰਡ ਦਾ ਇਧਰ ਪਿਆ, ਇੱਕ ਦਾਣਾ ਉਧਰ ਪਿਆ, ਇੱਕ ਦਾਣਾ ਉਧਰ ਪਿਆ। ਉਹ ਰੇਤ ਦੇ ਚੋਂ ਵੀ ਦਾਣਾ ਕੱਢ ਲੈਂਦੀ ਹੈ ਸ਼ੱਕਰ ਦਾ। ਭਾਈ ਸਾਹਿਬ ਭਾਈ ਗੁਰਦਾਸ ਨੇ ਜੋ ਇਹ ਗੱਲ ਰਮਜ਼ ਦੇ ਚ ਕਹੀ ਹੈ, ਭਗਤ ਕਬੀਰ ਇਸ ਰਮਜ਼ ਨੂੰ ਖੋਲਦੇ ਨੇ ਇੱਕ ਸਲੋਕ ਦੇ ਚ। ਹਰ ਹੈ ਖਾਂਡ ਹੈ ਤੇ ਰੱਬ ਦਾ ਨਾਂ ਖੰਡ, ਪਰ ਰੇਤ ਮੈਂ ਬਿਖਰੀ, ਰੇਤ ਦੇ ਚ ਬਿਖਰਿਆ ਪਿਆ, ਇਧਰੇ ਦਾਣਾ ਕਿਧਰੇ ਇਧਰੇ ਦਾਣਾ। ਰੱਬ ਦੀ ਝਲਕ ਕਿੱਥੋਂ ਲਓਗੇ, ਕਿਹੜੀ ਜਗ੍ਹਾ ਤੋਂ ਲਓਗੇ? ਗੁਣਾਂ ਤੋਂ ਮਿਲੇਗੀ, ਤੇ ਗੁਣਾਂ ਦੀ ਝਲਕ ਕਿੱਥੇ ਵੇਖੋਗੇ? ਕਿਸੇ ਮਨੁੱਖ ਦੇ ਚ, ਹੋਰ ਕਿੱਥੋਂ ਵੇਖੋਗੇ? ਪਰ ਗੁਣਾਂ ਦੀ ਇਹ ਖੰਡ ਬੜੇ ਭਾਰੀ ਔਗੁਣਾਂ ਦੀ ਰੇਤ ਦੇ ਚ ਬਿਖਰੀ ਪਈ, ਕਿਉਂਕਿ ਕੋਈ ਐਸਾ ਮਨੁੱਖ ਨਹੀਂ ਜਿਹਦੇ ਚ ਰੇਤ ਨਹੀਂ ਹੈ, ਮਿੱਟੀ ਦਾ ਪੁਤਲਾ। ਮਹਾਰਾਜ ਗੁਰੂ ਨਾਨਕ ਤੇ ਮਨੁੱਖ ਦੀ ਇਤਨੀ ਵਕਾਲਤ ਕਰਦੇ ਨੇ, ਮਾਟੀ ਕਾ ਕਿਆ ਧੋਪੈ ਸਵਾਮੀ ਮਾਨਸ ਕੀ ਗਤੇ। ਸਾਬਣ ਤੇ ਪਾਣੀ ਲੈ ਕੇ ਵੀ ਜੇ ਮੈਂ ਮਿੱਟੀ ਨੂੰ ਧੋਵਾਂ, ਹੇ ਪ੍ਰਭੂ ਹੁਣ ਮਿੱਟੀ ਨੂੰ ਮੈਂ ਕਿੱਥੇ ਸਾਫ਼ ਕਰਾਂ, ਮਿੱਟੀ ਦੇ ਚੋਂ ਮੈਂ ਮੈਲ ਕਿੱਥੋਂ ਕੱਢਾਂ? ਇਹ ਮਿੱਟੀ ਦਾ ਪੁਤਲਾ, ਇਹਦੇ ਚ ਮੈਲ ਰਹੇਗੀ। ਇਤਨੀ ਵਕਾਲਤ ਕਰਦੇ ਨੇ ਧੰਨ ਗੁਰੂ ਨਾਨਕ ਮਨੁੱਖ ਦੀ। ਮਾਟੀ ਕਾ ਕਿਆ ਧੋਪੈ ਸਵਾਮੀ ਮਾਨਸ ਕੀ ਗਤੇ। ਚੱਲਦਾ ਹੋਇਆ ਮਨੁੱਖ ਸੜਕ ਤੇ ਠੋਕਰ ਖਾ ਕੇ ਗਿਰ ਗਿਆ, ਸਿਆਣੇ ਮਨੁੱਖ ਨੂੰ, ਹਲੇਮ ਮਨੁੱਖ ਨੂੰ ਤਰਸ ਆ ਜਾਂਦਾ, ਚੁੱਕਦਾ ਗਿਰ ਗਿਆ ਵਿਚਾਰਾ, ਠੋਕਰ ਖਾ ਗਿਆ, ਚੋਟ ਲੱਗ ਗਈ ਹੈ। ਕੋਈ ਵੀ ਔਗਣ ਕੋਈ ਵੀ ਪਾਪ ਮਨ ਦਾ ਗਿਰ ਜਾਣਾ ਹੈ, ਤਨ ਠੋਕਰ ਖਾ ਕੇ ਗਿਰ ਜਾਏ ਸਾਰੇ ਹੀ ਤਰਸ ਕਰਦੇ ਨੇ, ਮਨ ਠੋਕਰ ਖਾ ਕੇ ਗਿਰ ਜਾਏ ਸਾਰੇ ਹੀ ਗਿਰਣਾ ਕਰਦੇ, ਸਾਰੇ ਹੀ ਨਫ਼ਰਤ ਕਰਦੇ। ਧਾਰਮਿਕ ਮਨੁੱਖ ਦੀ ਪਹਿਚਾਣ ਮਨ ਕਿਸ ਦਾ ਗਿਰ ਗਿਆ, ਔਗਣਾ ਕਰਕੇ ਗਿਰ ਗਿਆ, ਪਾਪ ਕਰਕੇ ਗਿਰ ਗਿਆ, ਹੁਣ ਉਸ ਤੇ ਵੀ ਤਰਸ ਕਰ ਰਿਹਾ। ਕੋੜੀ ਵੀ ਤੇ ਤਰਸ ਆਇਆ, ਠੱਗ ਤੇ ਵੀ, ਸੱਜਣ ਠੱਗ ਤੇ ਵੀ ਗੁਰੂ ਨਾਨਕ ਨੂੰ ਤਰਸ ਆਇਆ, ਔਰ ਤਰਸ ਆਇਆ ਉਸ ਰਾਕਸ਼ਸ ਤੇ ਜੋ ਜਬਲਪੁਰ ਦੇ ਨੇੜੇ ਰਹਿਣ ਵਾਲਾ ਸੀ ਕੌੜਾ। ਗੁਰੂ ਨਾਨਕ ਨੂੰ ਰਾਕਸ਼ਸ ਤੇ ਵੀ ਤਰਸ ਆਇਆ, ਮਨੁੱਖ ਤੇ ਦੇਵੀ ਦੇਵਤਿਆਂ ਨੂੰ ਵੀ ਪੰਡਣ ਲੱਗ ਪੈਂਦਾ, ਤਰਸ ਆ ਗਿਆ। ਰਾਕਸ਼ਸ ਹੋਣਾ, ਠੱਗ ਹੋਣਾ ਮਾਨਸਿਕ ਗਿਰਾਵਟ ਹੈ, ਤੇ ਜੇ ਹੁਣ ਮਨ ਕਰਕੇ ਗਿਰਿਆ ਤੇ ਇਸ ਤੇ ਵੀ ਤਰਸ ਖਾ। ਚਲੋ ਉਠਾ ਨਹੀਂ ਸਕਦੇ ਤੇ ਹੋਰ ਤੇ ਧੱਕਾ ਨਾ ਦਿਓ ਕਿ ਗਿਰੇ, ਉੱਠਣ ਹੀ ਨਾ ਦਿਓ ਅਗਲੇ ਨੂੰ। ਸਾਰੇ ਜਦ ਇੱਕ ਗੁਨਾਹਗਾਰ ਨੂੰ ਗੁਨਾਹਗਾਰ ਕਹਿੰਦੇ ਨੇ, ਗੁਨਾਹਗਾਰ ਕਹਿੰਦੇ ਨੇ, ਉਹਦੇ ਸਾਰੇ ਰਸਤੇ ਹੀ ਬੰਦ ਕਰਕੇ ਰੱਖਦੇ ਨੇ, ਉਹਨੂੰ ਸ਼ੁਭ ਹੋਣ ਦਾ ਰਸਤਾ ਹੀ ਨਹੀਂ ਮਿਲਦਾ, ਕਿਉਂਕਿ ਸਾਰੇ ਜੋ ਬਣਦੇ ਨੇ, ਸਾਰੇ ਜੋ ਬਣਦੇ ਨੇ। ਡੁੱਲੇ ਖੰਡ ਜੋ ਰੇਤ ਵਿੱਚ ਖੰਡੋ ਦਾਣਾ ਚੁਣ ਚੁਣ ਖਾਏ, ਹਰ ਹੈ ਖਾਂਡ ਰੇਤ ਮੈਂ ਬਿਖਰੀ ਹਸਤੀ ਚੁਣੀ ਨਾ ਜਾਏ। ਕਹੋ ਕਮੀਰ ਕੁਲ ਜਾਤ ਪਾਤ ਤਜ ਚੀਟੀ ਹੋਏ ਚੁਣ ਖਾਏ। ਜਾਤ ਦਾ ਮਾਣ, ਕੁਲ ਦਾ ਮਾਣ, ਧਨ ਦਾ ਮਾਣ, ਜੋਬਨ ਦਾ ਮਾਣ ਮਨੁੱਖ ਨੂੰ ਹਾਥੀ ਬਣਾ ਦਿੰਦਾ, ਤੇ ਹੁਣ ਹਾਥੀ ਨੂੰ ਆਖੋ ਤੂੰ ਇਹ ਦਾਣੇ ਚੁਣ ਜਿਹੜੇ ਇੱਕ ਇਧਰ ਬਿਖਰਿਆ ਪਿਆ ਇੱਕ ਇਧਰ ਬਿਖਰਿਆ ਪਿਆ। ਕਬੀਰ ਕਹਿੰਦੇ ਨਾ ਹਸਤੀ ਚੁਣੀ ਨਾ ਜਾਏ, ਤੇ ਹਾਥੀ ਕੌਣ ਜਿਹਨੂੰ ਜ਼ਾਤ ਦਾ ਅਹੰਕਾਰ ਹੈ, ਧਨ ਦਾ ਅਹੰਕਾਰ ਹੈ, ਜੋਬਨ ਦਾ ਅਹੰਕਾਰ ਹੈ, ਪ੍ਰਭਤਾ ਦਾ ਅਹੰਕਾਰ ਹੈ। ਕਬੀਰ ਕਹਿੰਦੇ ਹਾਥੀ ਇਹ ਨਹੀਂ ਚੁਣ ਸਕੇਗਾ। ਅਗਰ ਇਹਨੇ ਸੂੰਡ ਮਾਰੀ ਵੀ ਇੱਕ ਦਾਣਾ ਚੁਣਨ ਦੀ, ਤੇ ਇੱਕ ਦਾਣੇ ਦੇ ਨਾਲ ਰੇਤ ਉਸਦੀ ਮੂੰਹ ਚ ਇਤਨੀ ਪੈ ਜਾਏਗੀ, ਖੰਡ ਦਾ ਸਵਾਦ ਨਹੀਂ ਆਏਗਾ, ਫਿੱਕਾ ਹੀ ਆਏਗਾ, ਸੰਗਤ ਵਿਚ ਫਿੱਕਾ ਹੀ ਚਲਾ ਜਾਏਗਾ। ਬੜੇ ਫਿੱਕੇ ਢੰਗ ਨਾਲ ਬਾਣੀ ਪੜੇਗਾ, ਫਿੱਕੇ ਢੰਗ ਨਾਲ ਹੀ ਗੁਟਕਾ ਬੰਦ ਕਰ ਦੇਗਾ। ਕਾਰਨ ਹਾਥੀ ਹੈ, ਹਾਥੀ ਹੈ। ਇਹ ਡੁੱਲੇ ਹੋਏ ਖੰਡ ਦੇ ਦਾਣੇ ਨਹੀਂ ਚੁਣ ਸਕਦਾ, ਫਿਰ ਕਿਵੇਂ ਚੁਣੀ ਜਾਏ, ਕਿਵੇਂ ਚੁਣੀਏ? ਕਬੀਰ ਸਾਨੂੰ ਢੰਗ ਦੱਸਦੇ ਨੇ, ਕਹੋ ਕਬੀਰ ਕੁਲ ਜਾਤ ਪਾਤ ਤਜ ਚੀਟੀ ਹੋਏ ਚੁਣਖ, ਕੀੜੀ ਬਣ ਜਾ ਤੂੰ। ਕੌਣ ਕੀੜੀ ਹੈ? ਕੋਈ ਕੁਲ ਦਾ ਮਾਣ ਨਹੀਂ, ਕੋਈ ਜਾਤ ਦਾ ਮਾਣ ਨਹੀਂ, ਕੋਈ ਧਨ ਦਾ ਮਾਣ ਨਹੀਂ, ਕੋਈ ਜੋਬਣ ਦਾ ਮਾਣ ਨਹੀਂ ਹੈ। ਇਹ ਸਾਰੀ ਰੇਤ ਨੂੰ ਇੱਕ ਪਾਸੇ ਕਰਕੇ ਖੰਡ ਦਾ ਦਾਣਾ ਮੂੰਹ ਚ ਪਾ ਲਏਗੀ ਔਰ ਆਪਣੇ ਮੂੰਹ ਨੂੰ ਮਿਠਾਸ ਨਾਲ ਭਰ ਲਏਗੀ, ਰਸ ਨਾਲ ਭਰ ਲਏਗੀ। ਸਾਂਝ ਕਰੀ ਜੇ ਗੁਣੇ ਗੇਰੀ, ਛੋੜ ਔਗੁਣ ਚੱਲੀਏ ਪੈਰੇ ਪਟੰਬਰ, ਖਰ ਅਡੰਬਰ ਆਪਣਾ ਪਿੜ ਮਲੀਏ, ਜਿੱਥੇ ਜਾਏ ਬਈਏ ਭਲਾ ਕਹੀਏ, ਝੋਲ ਅੰਮ੍ਰਿਤ ਪੀਜੇ, ਗੁਣਾ ਕਾ ਹੋਵੇ ਵਾਸਲਾ ਕਡਵਾਸ ਲਈਜੇ, ਬੁੱਲ ਚੁੱਕ ਦੀ ਛਾਵਾਂ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।